ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਹਰ ਰਸ ਚੋਗ ਚੁਗਹਿ ਪ੍ਰਭ ਭਾਵੈ ਸਰਵਰ ਮਹਿਹੰਸ ਪ੍ਰਾਨ ਪਤ ਪਾਵੈ ਗੁਰਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਹਰ ਰਸ ਚੋਗ ਚੁਗਹਿ ਪ੍ਰਭ ਭਾਵੈ ਸਰਵਰ ਮਹਿਹੰਸ ਪ੍ਰਾਨ ਪਤ ਪਾਵੈ ਕਿਆ ਬਗ ਬਪੂੜਾ ਛੱਪੜੀ ਨਾਏ ਕੀਚੜ ਡੂਬਾ ਮੈਲ ਨਾ ਜਾਏ ਕਿਆ ਬਗ ਬਪੂੜਾ ਛੱਪੜੀ ਨਾਏ ਕੀਚੜ ਡੂਬਾ ਮੈਲ ਨਾ ਜਾਏ ਰਹਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਆਪ ਜੀ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਇਸ ਗੁਰਮਤਿ ਦੀਵਾਨ ਦੀ ਹਾਜ਼ਰੀ ਭਰ ਰਹੇ ਹੋ। ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ ਸਮੁੱਚੀ ਮਾਨਵਤਾ ਲੋਕਾਈ ਨੂੰ ਹੁਕਮ ਰੂਪ ਸ਼ਬਦ ਦੀ ਬਖਸ਼ਿਸ਼ ਕੀਤੀ ਹੈ। ਇਹ ਅੰਮ੍ਰਿਤ ਬਚਨ ਆਦਿ ਗੁਰੂ ਸਭ ਤੋਂ ਵੱਡਾ ਸਤਿਗੁਰ ਨਾਨਕ ਹਜ਼ੂਰ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਨੇ। ਅਸ਼ਟਪਦੀ ਦੇ ਰੂਪ ਵਿੱਚ ਦਾਤਾਰ ਜੀ ਦੇ ਇਹ ਅੰਮ੍ਰਿਤ ਬਚਨ ਦਰਜ ਨੇ। ਇਸ ਵਿੱਚ ਸਤਿਗੁਰਾਂ ਨੇ ਗੁਰੂ ਨੂੰ ਸਮੁੰਦਰ ਨਾਲ ਤੁਲਨਾ ਦਿੱਤੀ, ਰੂਪਕ ਜਾਂ ਬਿੰਬ ਵਰਤਿਆ ਉਸ ਦੇ ਨਾਲ ਸਿੱਖ ਨੂੰ, ਸੰਤ ਨੂੰ, ਗੁਰਮੁਖ ਨੂੰ, ਨਾਮ ਅਭਿਆਸੀ ਨਾਮ ਰਸੀਏ ਨੂੰ ਹੰਸ ਦੇ ਨਾਲ ਤੁਲਨਾ ਦਿੱਤੀ। ਮਨਮੁਖ ਬਿਰਤੀ ਵਾਲਾ ਬੰਦਾ ਜਿਸ ਨੂੰ ਗੁਣਾਂ ਦੀ ਕੋਈ ਕਦਰ ਨਹੀਂ, ਜਿਸ ਨੂੰ ਰੂਹਾਨੀਅਤ ਦੀ ਕੋਈ ਸਮਝ ਨਹੀਂ, ਉਸ ਦਾ ਜ਼ਿਕਰ ਹਜ਼ੂਰ ਨੇ ਬਗਲੇ ਦੇ ਰੂਪ ਵਿੱਚ ਕੀਤਾ। ਫਿਰ ਇਸ ਸਾਰੀ ਅਸ਼ਟਪਦੀ ਵਿੱਚ ਸਿਮਰਨ ਕਰਨ ਵਾਲਾ ਉਸ ਦੀ ਕੀ ਅਵਸਥਾ ਹੈ, ਉਸ ਸੰਬੰਧੀ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ। ਆਓ ਸਾਧ ਸੰਗਤ ਜੀ, ਇਸ ਅੰਮ੍ਰਿਤ ਅਸ਼ਟਪਦੀ ਦੇ ਅਖਰੀ ਅਰਥ ਸਮੇਂ ਅਨੁਸਾਰ ਇਸ ਦੀ ਵਿਆਖਿਆ ਔਰ ਇਸ ਦੇ ਭਾਵ ਅਰਥ ਨੂੰ ਆਪਾਂ ਵਿਚਾਰਨ ਦਾ ਯਤਨ ਕਰਾਂਗੇ। ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਆਪਣੀ ਬਖਸ਼ਿਸ਼, ਆਪਣੀ ਕਿਰਪਾ, ਆਪਣੀ ਕਲਾ ਵਰਤਾਨ ਆਪ ਵਿੱਚ ਵਰਤ ਕੇ ਸਤਿਗੁਰੂ ਤੁਰ ਅੰਦਰ ਇਕਾਗਰਤਾ ਦੀ ਦਾਤ ਬਖਸ਼ੋ। ਆਪ ਜੀ ਦੇ ਇਸ ਅੰਮ੍ਰਿਤ ਸ਼ਬਦ ਨੂੰ ਸਿਫਤ ਸਲਾਹ ਦੇ ਰੂਪ ਅੰਦਰ ਭਾਵਨਾ, ਸ਼ਰਧਾ, ਭੈ ਵਿੱਚ ਰਹਿ ਕੇ ਵਿਚਾਰ ਕਰਨ ਦੀ ਦਾਤ ਬਖਸ਼ੋ। ਸਾਧ ਸੰਗਤ ਬਖਸ਼ੋ ਅਸੀਸ, ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸੁਰੀ ਮਹੱਲਾ ਪਹਿਲਾ, ਘਰ ਦੂਜਾ ਅਸ਼ਟਪਦੀਆ।
ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧਨਾਸੁਰੀ ਹੈ ਔਰ ਪਹਿਲੇ ਸਤਿਗੁਰੂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੇ ਆਪਣੇ ਮੁਖਾਰ ਬਿੰਦ ਤੋਂ ਇਸ ਅੰਮ੍ਰਿਤ ਬਚਨ ਨੂੰ ਉਚਾਰਨ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜੋ ਪਵਿੱਤਰ ਸ਼ਬਦ ਬਾਣੀ ਉਚਾਰਨ ਕੀਤੀ ਹੈ ਉਹ 19 ਰਾਗਾਂ ਦੇ ਅੰਦਰ ਦਰਜ ਹੈ, ਜਾਂ ਇਉਂ ਕਹਿ ਲਈਏ 19 ਰਾਗਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਉਚਾਰਨ ਕੀਤੀ ਹੈ। ਉਸ ਵਿੱਚ ਕੁਝ ਬਚਨ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਸ ਉੱਪਰ ਰਾਗ ਦੀ ਕੋਈ ਪਾਬੰਦੀ ਨਹੀਂ, ਕੋਈ ਬੰਦਿਸ਼ ਨਹੀਂ ਹੈ, ਉਹ ਕਾਵਿ ਰੂਪ ਹੀ, ਉਹ ਕਾਵਕ ਰੂਪ ਨੇ। ਜਿਵੇਂ ਜਪਜੀ ਸਾਹਿਬ ਹੈ, ਉਸ ਉੱਪਰ ਰਾਗ ਦੀ ਕੋਈ ਬੰਦਿਸ਼ ਨਹੀਂ। ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ ਤੇ ਇਸੇ ਦੇ ਨਾਲ ਕੀ ਸ਼ਲੋਕ 12 ਤੇ ਵਧੀਕ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਸ਼ਲੋਕ ਨੇ। ਸ਼ਲੋਕ ਸਹਿਸਕ੍ਰਿਤੀ ਵਿੱਚ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਸ਼ਲੋਕ ਨੇ, ਉਹਨਾਂ ਉੱਪਰ ਕੋਈ ਰਾਗ ਦੀ ਬੰਦਿਸ਼ ਨਹੀਂ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਜਦੋਂ ਅਸੀਂ ਪਾਠ ਕਰਨੇ ਆ ਬਾਬਾ ਜੀ ਦੀ ਅੰਮ੍ਰਿਤ ਬਾਣੀ ਦਾ ਤੇ ਦੂਸਰੇ ਗੁਰੂ ਸਾਹਿਬਾਨਾਂ ਦੇ ਅੰਮ੍ਰਿਤ ਬੋਲ ਪੜ੍ਹਨੇ ਆ, ਸੱਚ ਇਹ ਵੇ ਕਿ ਮੂਲ ਰੂਪ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਰੱਬੀ ਬਾਣੀ ਦੀ ਹੀ ਵਿਆਖਿਆ ਗੁਰੂ ਜੋਤ ਬਾਕੀ ਕਰ ਰਹੀ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਰਾਗ ਧਨਾਸਰੀ ਹਜ਼ੂਰ ਦਾ ਉਚਾਰਨ ਕੀਤਾ ਹੋਇਆ ਬਚਨ ਘਰ ਦੂਜੇ ਵਿੱਚ ਇਸ ਨੂੰ ਗਾਇਨ ਕਰਨ ਦਾ ਹੁਕਮ ਹੈ ਤੇ ਸਤਿਗੁਰਾਂ ਨੇ ਇੱਥੇ ਅਸ਼ਟਪਦੀਆਂ ਸ਼ਬਦ ਵਰਤਿਆ ਹੈ ਸਰਲੇਖ ਵਿੱਚ। ਇਹਦਾ ਮਤਲਬ ਜਿਹੜੇ ਇਹ ਪਦੇ ਅੱਗੇ ਆਪ ਜੀ ਪੜੋਗੇ ਇਹ ਮੁਕੰਮਲ ਸ਼ਬਦ ਜਿਹੜਾ ਹੈ ਇਹਦੇ ਅੱਠ ਅੱਠ ਪਦੇ ਹੋਣਗੇ। ਅਸ਼ਟਪਦੀ ਆਪਾਂ ਤਾਂ ਹੀ ਕਹਿੰਦੇ ਹਾਂ, ਪਰ ਇਹਨਾਂ ਅਸ਼ਟਪਦੀਆਂ ਦੇ ਵਿੱਚ ਹੀ ਰਹਾਓ ਦੀਆਂ ਤੁਕਾਂ ਜਿਹੜੀਆਂ ਨੇ ਉਹ ਪਦੇ ਤੋਂ ਵੱਖਰੀਆਂ ਨੇ। ਅਸ਼ਟਪਦੀ ਹੈ ਅਤੇ ਗੁਰੂ ਨਾਨਕ ਸਾਹਿਬ ਨੇ ਦੂਸਰੇ ਘਰ ਵਿੱਚ ਇਸ ਨੂੰ ਗਾਇਨ ਕਰਨ ਦੀ ਹਦਾਇਤ ਕੀਤੀ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਇੱਕ ਹੈ, ਇੱਕ ਰਸ ਵਿਆਪਕ ਹੈ, ਅਦੁੱਤੀ ਹੈ, ਉਸ ਇੱਕ ਜੈਸਾ ਹੋਰ ਕੋਈ ਨਹੀਂ, ਜਿਸ ਨੂੰ ਸਤਿਗੁਰੂ ਬਾਣੀ ਵਿੱਚ ਵਾਰ ਵਾਰ ਕਹਿੰਦੇ ਆ ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ, ਜਾਂ ਗੁਰਦੇਵ ਬਚਨ ਕਰਦੇ ਆ ਏਕ ਤੁਈ ਏਕ ਤੁਹੀ। ਉਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਜੋ ਇੱਕ ਅਦੁੱਤੀ ਇੱਕ ਰਸ ਹੈ, ਉਸ ਨੂੰ ਮਿਲਣ ਦਾ ਜੋ ਵਸੀਲਾ ਹੈ ਗੁਰੂ ਸਾਹਿਬ ਬਖਸ਼ਿਸ਼ ਕਰ ਰਿਹਾ ਸਤਿਗੁਰ ਪ੍ਰਸਾਦ, ਉਸ ਨੂੰ ਸਤਿਗੁਰੂ ਦੀ ਕਿਰਪਾ ਨਾਲ ਗੁਰੂ ਦੀ ਬਖਸ਼ਿਸ਼ ਨਾਲ ਮਿਲਿਆ ਜਾ ਸਕਦਾ ਹੈ।
ਗੁਰ ਸਾਗਰ ਰਤਨੇ ਭਰ ਪੂਰੇ,
ਸਤਿਗੁਰਾਂ ਨੇ ਇਸ ਅੰਮ੍ਰਿਤ ਬਚਨ ਦੀ ਆਰੰਭਤਾ ਕੀਤੀ। ਗੁਰ ਇਹਦੇ ਅਰਥ ਕਰਾਂਗੇ ਸਤਿਗੁਰੂ ਜਾਂ ਗੁਰੂ, ਕਿਉਂਕਿ ਬਾਣੀ ਵਿੱਚ ਗੁਰ ਗੁਰੂ ਸਤਿਗੁਰੂ ਸਤਿਗੁਰ ਸ਼ਬਦ ਇਹਨਾਂ ਸਾਰੇ ਅੰਮ੍ਰਿਤ ਬਚਨਾਂ ਦੀ ਹਜ਼ੂਰ ਨੇ ਵਰਤੋਂ ਕੀਤੀ ਹੈ। ਗੁਰ ਸਾਗਰ, ਸਾਗਰ ਦਾ ਲਫ਼ਜ਼ੀ ਅਰਥ ਆਪਾਂ ਜਾਣਿਆ ਸਮੁੰਦਰ, ਕਹਿੰਦੇ ਨੇ ਸਤਿਗੁਰੂ ਇੱਕ ਸਮੁੰਦਰ ਵਤ ਹੈ, ਸਮੁੰਦਰ ਦੀ ਤਰ੍ਹਾਂ ਹੈ, ਕਿਉਂਕਿ ਇਸ ਸ਼ਬਦ ਦੇ ਜਦੋਂ ਆਪਾਂ ਅਰਥ ਕਰਨੇ ਨੇ ਪਹਿਲਾਂ ਇਹਦੇ ਅੱਖਰੀ ਅਰਥ ਹੋਣਗੇ ਅਤੇ ਫਿਰ ਉਸ ਅੱਖਰੀ ਅਰਥਾਂ ਵਿੱਚ ਭਾਵ ਕੀ ਹੈ, ਗੁਰੂ ਜੀ ਸਮਝਾਉਣਾ ਕੀ ਚਾਹੁੰਦੇ ਆ, ਫਿਰ ਅਸੀਂ ਉਸ ਨੂੰ ਬਾਣੀ ਵਿੱਚੋਂ ਵਾਚਾਂਗੇ। ਹੁਣ ਜੇ ਆਪਾਂ ਇਹ ਸ਼ਬਦ ਕਹਿ ਦਿੱਤਾ ਗੁਰੂ ਸਮੁੰਦਰ ਹੈ, ਤੇ ਕਿਸੇ ਬੰਦੇ ਦੇ ਮਨ 'ਚ ਇਹੀ ਆਵੇਗਾ ਜਿਵੇਂ ਸਮੁੰਦਰ, ਆਪਾਂ ਸਮੁੰਦਰ ਨੂੰ ਤਾਂ ਮੱਥਾ ਨਹੀਂ ਨਾ ਟੇਕਦੇ ਜੀ, ਸਮੁੰਦਰ ਇਸ ਧਰਤੀ ਦੇ ਉੱਤੇ ਹੈ, ਪਰ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਕਿ ਸਮੁੰਦਰ ਗੁਰੂ ਹੈ। ਗੁਰੂ ਜੀ ਕਹਿੰਦੇ ਗੁਰੂ ਸਮੁੰਦਰ ਹੈ। ਇਸ ਫਿਰ ਇਸ ਰਮਜ ਨੂੰ ਸਮਝੀਏ, ਗੁਰ ਸਾਗਰ ਗੁਰੂ ਸਮੁੰਦਰ ਹੈ, ਤੇ ਮਹਾਰਾਜ ਬਚਨ ਕਰਦੇ ਨੇ ਰਤਨੀ ਭਰ ਪੂਰੇ। ਪਹਿਲਾਂ ਇਹਦੇ ਅਰਥ ਕਰ ਰਹੀ ਆਪਾਂ, ਰਤਨੀ ਦਾ ਅਰਥ ਹੈ ਰਤਨਾਂ ਨਾਲ, ਜਿਹੜੇ ਕੀਮਤੀ ਹੀਰੇ ਰਤਨ ਹੁੰਦੇ ਆ। ਭਰ ਪੂਰੇ ਦਾ ਅਰਥ ਹੁੰਦਾ ਨਕਾ ਨਕ ਭਰਿਆ ਹੋਇਆ, ਜਿਸ ਵਿੱਚ ਕੋਈ ਗੁੰਜਾਇਸ਼ ਹੀ ਨਹੀਂ ਖਾਲੀ ਦੀ, ਪੂਰੇ ਦਾ ਪੂਰਾ ਮੁਕੰਮਲ ਤੌਰ 'ਤੇ ਨੱਕੋ ਨੱਕ ਭਰਿਆ ਹੋਇਆ, ਕੰਢਿਆਂ ਤੱਕ ਭਰਿਆ ਹੋਇਆ। ਇਹਦਾ ਮਤਲਬ ਹੋ ਗਿਆ ਗੁਰੂ ਸਮੁੰਦਰ ਹੈ, ਅਖਰੀ ਅਰਥ ਇਹ ਨੇ, ਅਤੇ ਗੁਰੂ ਸਮੁੰਦਰ ਰਤਨਾਂ ਦੇ ਨਾਲ ਨੱਕੋ ਨੱਕ ਪੂਰਨ ਤੌਰ 'ਤੇ ਮੁਕੰਮਲ ਤੌਰ 'ਤੇ ਭਰਿਆ ਹੋਇਆ ਹੈ। ਗੁਰ ਸਾਗਰ ਰਤਨੀ ਭਰਪੂਰੇ, ਗੁਰੂ ਸਮੁੰਦਰ ਰਤਨਾ ਨਾਲ ਭਰਪੂਰ ਹੈ।
ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ,
ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ, ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਅੰਮ੍ਰਿਤ ਦਾ ਲਫ਼ਜ਼ੀ ਅਰਥ ਇੱਥੇ ਆਪਾਂ ਕਰਾਂਗੇ ਨਾਮ ਅੰਮ੍ਰਿਤ। ਆਪ ਰੋਜ਼ ਕਥਾ ਵਿਚਾਰ ਸਰਵਣ ਕਰ ਦੇਖੋ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸਾਰੇ ਸ਼ਬਦ ਐਸੇ ਨੇ ਜਿਹੜੇ ਉਚਾਰਨ ਵਿੱਚ ਇੱਕ ਨੇ ਪਰ ਉਹ ਬਹੁ ਅਰਥ ਰੱਖਦੇ ਨੇ। ਉਚਾਰਨ ਦਾ ਇੱਕੋ ਜਿਹਾ ਹੈ ਪਰ ਉਹਦੇ ਅਰਥ ਬਹੁਤ ਮਿਲਣਗੇ ਸਾਨੂੰ। ਹੁਣ ਸ਼ਬਦ ਸਤਿਗੁਰੂ ਨੇ ਕਿਹਾ ਅੰਮ੍ਰਿਤ, ਅਸੀਂ ਅੰਮ੍ਰਿਤ ਦਾ ਅਰਥ ਜਦੋਂ ਬਾਣੀ 'ਚੋਂ ਪੜ੍ਹਾਂਗੇ ਤੇ ਇਸ ਨੂੰ ਇਕੱਲਾ ਅੰਮ੍ਰਿਤ ਸ਼ਬਦ ਕਹਿ ਕੇ ਅਰਥ ਨਹੀਂ ਟੁੱਕਣਗੇ, ਜਦੋਂ ਅਸੀਂ ਮੁਕੰਮਲ ਤੁਕ ਪੜ੍ਹਾਂਗੇ ਤੇ ਫਿਰ ਸਾਨੂੰ ਪਤਾ ਲੱਗੇਗਾ ਅੰਮ੍ਰਿਤ ਸ਼ਬਦ ਸਤਿਗੁਰਾਂ ਨੇ ਕਿਸ ਅਰਥ ਵਿੱਚ ਲਿਆ ਹੈ। ਫਿਰ ਇਸ ਨੂੰ ਮੈਂ ਦੁਬਾਰਾ ਦੁਹਰਾ ਦੇਣਾ ਤੇ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ, ਠੀਕ ਹੈ, ਸਾਡੇ ਕੋਲ ਅੱਜ ਕੋਸ਼ ਹੈ ਜਿਨ੍ਹਾਂ ਵੀ ਸਾਨੂੰ ਸੁਗੜ ਵਿਦਵਾਨਾਂ ਦੀ ਘਾਲ ਕਮਾਈ ਕਰਕੇ ਉਹ ਸ਼ਬਦ ਕਿਸ ਕਿਸ ਰੂਪ ਵਿੱਚ ਆਇਆ ਤੇ ਉਹ ਸਾਨੂੰ ਅਰਥ ਕੋਸ਼ ਵਿੱਚੋਂ ਮਿਲ ਜਾਂਦੇ ਆ। ਪਰ ਜੇ ਕਿਸੇ ਗਿਆਨੀ ਨੂੰ, ਕਿਸੇ ਕਥਾ ਵਿਚਾਰ ਕਰਨ ਵਾਲੇ ਨੂੰ ਅਸੀਂ ਇਹ ਸ਼ਬਦ ਕਹੀਏ ਜੀ ਭਾਈ ਸਾਹਿਬ ਜੀ ਅੰਮ੍ਰਿਤ ਦਾ ਅਰਥ ਕੀ ਹੈ, ਉਹ ਅਗਲੀ ਗੱਲ ਪੁੱਛੇਗਾ ਵੀ ਤੂੰ ਅੰਮ੍ਰਿਤ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਕਿਹੜੀ ਤੁਕ ਵਿੱਚ ਵਰਤਿਆ, ਉਹਦੇ ਬਾਰੇ ਪੁੱਛਣਾ ਚਾਹੁੰਦਾ, ਤੁਕ ਦੱਸ, ਕਿਉਂਕਿ ਇਕੱਲੇ ਸ਼ਬਦ ਦੇ ਅਰਥ ਨਹੀਂ ਹੋਣਗੇ। ਹੁਣ ਅੰਮ੍ਰਿਤ ਬਾਣੀ ਵਿੱਚ ਤਾਂ ਇਹ ਵੀ ਬਚਨ ਹੁੰਦਾ, ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ। ਪਸ਼ੂ ਜਿਹੜਾ ਉਹ ਘਾਹ ਖਾਂਦਾ ਹੈ, ਅਖੜ ਪੱਠੇ ਖਾਂਦਾ ਹੈ, ਤੇ ਪਰ ਉਹ ਅੰਮ੍ਰਿਤ ਦਿੰਦਾ। ਹੁਣ ਉੱਥੇ ਅੰਮ੍ਰਿਤ ਦੇ ਲਫ਼ਜ਼ੀ ਉਚਾਰਨ ਤਾਂ ਇੱਕ ਹੈ ਨਾ ਜੀ, ਪਰ ਅਰਥ ਆ ਨਹੀਂ ਢੁਕੇਗਾ ਜਿਹੜਾ ਇੱਥੇ ਅੰਮ੍ਰਿਤ ਸ਼ਬਦ ਹੈ। ਉੱਥੇ ਅੰਮ੍ਰਿਤ ਦਾ ਲਫ਼ਜ਼ੀ ਅਰਥ ਆਪਾਂ ਕਰਾਂਗੇ ਦੁੱਧ, ਉਚਾਰਨ ਅੰਮ੍ਰਿਤ ਹੈ, ਅਰਥ ਉਹਦਾ ਦੁੱਧ ਹੈ। ਜਿਵੇਂ ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਹੋਰ ਵੀ ਬੇਅੰਤ ਸ਼ਬਦ ਐਸੇ ਕਹੇ ਆ ਕਿ ਜਿਸ ਵਿੱਚ ਅਸੀਂ ਜਿਵੇਂ ਅੰਮ੍ਰਿਤ ਸ਼ਬਦ ਬਾਣੀ ਵੀ ਕਿਹਾ ਕਿ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਉੱਥੇ ਬਾਣੀ ਨਾਲ ਅੰਮ੍ਰਿਤ ਹੈ, ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ। ਉੱਥੇ ਮਹਾਰਾਜ ਜੀ ਨੇ ਨਾਮ ਨੂੰ ਅੰਮ੍ਰਿਤ ਕਿਹਾ ਹੈ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਸੋਇਨ ਕਟੋਰੀ ਅੰਮ੍ਰਿਤ ਭਰੀ, ਉਹ ਸੋਨੇ ਦੀ ਭਰੀ ਕੋਈ ਅੰਮ੍ਰਿਤ ਨਾਲ ਕਟੋਰੀ, ਸੋਨੇ ਦੀ ਕਟੋਰੀ ਅੰਮ੍ਰਿਤ ਨਾਲ ਭਰੀ। ਉੱਥੇ ਅੰਮ੍ਰਿਤ ਦਾ ਅਰਥ ਦੁੱਧ ਹੈ। ਖੈਰ ਆਪਾਂ ਜ਼ਿਆਦਾ ਇਸ ਡਿਟੇਲ 'ਚ ਨਹੀਂ, ਪਰ ਇੰਨੀ ਕੁ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਸ਼ਬਦ ਨੂੰ ਵਿਚਾਰਨ ਲੱਗਿਆਂ ਉਹ ਸ਼ਬਦ ਕਿਸ ਤੁਕ ਵਿੱਚ ਸਤਿਗੁਰੂ ਨੇ ਵਰਤਿਆ ਅਤੇ ਉਸ ਤੁਕ ਵਿੱਚ ਅਰਥ ਉਹਦੇ ਵੱਖਰੇ ਹੋਣਗੇ। ਇੱਥੇ ਮਹਾਰਾਜ ਜੀ ਨੇ ਸ਼ਬਦ ਵਰਤਿਆ ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਗੁਰੂ ਸਮੁੰਦਰ ਭਰਿਆ ਹੈ ਰਤਨਾਂ ਨਾਲ, ਅਤੇ ਇਸ ਵਿੱਚੋਂ ਜਿਹੜੇ ਰਸ ਚੁਗਣ ਵਾਲੇ ਨੇ, ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਸੰਤ ਦਾ ਅਰਥ ਗੁਰਮੁਖ ਜਨ, ਨਾਮ ਜਪਣ ਵਾਲੇ ਅਭਿਆਸੀ ਜਿਨ੍ਹਾਂ ਉੱਪਰ ਸਤਿਗੁਰਾਂ ਦੀ ਕਿਰਪਾ ਖਰ ਵਰਤ ਗਈ, ਉਹ ਇਸ ਗੁਰੂ ਸਮੁੰਦਰ ਦੇ ਵਿੱਚੋਂ ਅੰਮ੍ਰਿਤ ਚੁਗਦੇ ਨੇ। ਯਾਦ ਰੱਖਿਓ, ਹਾਲਾਂਕਿ ਅੰਮ੍ਰਿਤ ਪੀਤਾ ਜਾਂਦਾ, ਚੁਗਣਾ ਸ਼ਬਦ ਵਰਤਿਆ। ਸਤਿਗੁਰੂ ਦੀ ਬਾਣੀ ਦਾ ਪਾਠ ਕਰਦਿਆਂ ਦਾਤਾ ਜੀ ਨੇ ਅੰਮ੍ਰਿਤ ਨੂੰ ਖਾਣ ਨਾਲ ਵੀ ਸ਼ਬਦ ਵਰਤਿਆ, ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸਹੀ ਖਾਹੇ। ਹੁਣ ਪੀਣਾ ਵੀ ਕਿਹਾ ਕਿ ਅੰਮ੍ਰਿਤ ਪੀਆ ਸਤਿਗੁਰ ਦੀਆ। ਇੱਥੇ ਅੰਮ੍ਰਿਤ ਚੁਗਣ ਦੀ ਗੱਲ ਕੀਤੀ ਕਿਉਂਕਿ ਜਿਹੜਾ ਰਤਨ ਹੈ ਉਹ ਪੀਤਾ ਨਹੀਂ ਜਾਂਦਾ, ਉਹਨੂੰ ਚੁਗਿਆ ਜਾਏਗਾ, ਚੁਣਨਾ। ਇਹਦਾ ਅਰਥ ਹੋ ਗਿਆ ਸਤਿਗੁਰੂ ਸਮੁੰਦਰ ਨੇ ਇਹ ਨਕਾਨਕ ਰਤਨਾਂ ਨਾਲ ਭਰਿਆ ਹੈ, ਤੇ ਰੱਬ ਦੇ ਪਿਆਰੇ ਜਿਹੜੇ ਸੰਤ ਜਾਣੇ ਉਹ ਇਸ ਵਿੱਚੋਂ ਨਾਮ ਅੰਮ੍ਰਿਤ ਨੂੰ ਚੁਗਦੇ ਪਏ ਨੇ। ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗਹਿ ਚੁਗਦੇ ਹਨ ਨਹੀਂ ਦੂਰੇ। ਤੇ ਉਹ ਨਾਮ ਜਪਣ ਵਾਲੇ ਜਿਹੜੇ ਨੇ ਉਹ ਕਦੀ ਗੁਰੂ ਸਰੋਵਰ ਤੋਂ ਦੂਰ ਜਾਂਦੇ ਨੇ ਨਹੀਂ। ਦੂਰੇ ਦਾ ਅਰਥ ਕਰਾਂਗੇ ਕਿ ਨਾਮ ਅੰਮ੍ਰਿਤ ਨੂੰ ਚੁਣਨ ਵਾਲੇ ਸੰਤ ਜਾਣ ਉਹ ਕਦੀ ਗੁਰੂ ਤੋਂ ਉਸ ਸਰੋਵਰ ਤੋਂ ਦੂਰ ਨਹੀਂ ਜਾਂਦੇ।
ਹਰ ਰਸ ਚੋਗ ਚੁਗਹਿ ਪ੍ਰਭ ਭਾਵੈ,
ਹਰ ਰਸ ਚੋਗ ਚੁਗਹਿ ਪ੍ਰਭ ਭਾਵੈ। ਜਿਹੜੇ ਸੰਤ ਜਨ ਨੇ ਉਹ ਖਰੀ ਨਾਮ ਰਸ ਦੀ ਚੋਗ ਚੁਗਦੇ ਪਏ ਆ। ਚੋਗ ਆਪਾਂ ਸ਼ਬਦ ਜਾਣਨੀ ਹੈ ਨਾ ਜੀ, ਕਿਸੇ ਨੂੰ ਚੋਗਾ ਪਾਉਣਾ, ਦਾਣੇ ਪਾਉਂਦੇ ਆਪਾਂ। ਇੱਥੇ ਸਤਿਗੁਰੂ ਕਹਿੰਦੇ ਨੇ ਉਹ ਸੰਤ ਜਨ ਪਰਮਾਤਮਾ ਦੇ ਨਾਮ ਰਸ ਦੀ ਚੋਗ ਚੁਗਦੇ ਪਏ ਆ, ਤੇ ਪਰਮੇਸ਼ਵਰ ਨੂੰ ਇਹ ਪਾਉਂਦਾ ਹੈ, ਇਹ ਚੰਗਾ ਲੱਗਦਾ ਹੈ। ਹਰ ਰਸ ਚੋਗ ਚੁਗੈ, ਹਰੀ ਦੇ ਨਾਮ ਰਸ ਦੀ ਚੋਗ ਚੁਗਦੇ ਆ, ਰਸ ਨੂੰ ਮਾਣ ਰਹੇ ਆ। ਪ੍ਰਭ ਭਾਵ ਹੈ ਇਹ ਪਰਮੇਸ਼ਵਰ ਨੂੰ, ਪ੍ਰਭੂ ਨੂੰ ਭਾ ਰਿਹਾ ਹੈ।
ਸਰਵਰ ਮਹਿ ਹੰਸ ਪ੍ਰਾਣ ਪਤ ਪਾਵੈ,
ਸਰਵਰ ਮਹਿ ਹੰਸ ਪ੍ਰਾਣ ਪਤ ਪਾਵੈ। ਹੁਣ ਦੇਖੋ, ਪਹਿਲਾ ਸ਼ਬਦ ਆਇਆ ਸਾਗਰ, ਹੁਣ ਇੱਥੇ ਸਤਿਗੁਰੂ ਨੇ ਸਾਗਰ ਦੀ ਥਾਂ ਤੇ ਸ਼ਬਦ ਵਰਤਿਆ ਸਰਵਰ। ਸਾਗਰ ਦਾ ਅਰਥ ਸਮੁੰਦਰ ਤੇ ਸਰਵਰ ਦਾ ਅਰਥ ਸਰੋਵਰ, ਪਰ ਇਹ ਸਰਵਰ ਸ਼ਬਦ ਵੀ ਜਿਹੜਾ ਆਪਾਂ ਸਤਿਗੁਰੂ ਵਾਸਤੇ ਹੀ ਵਰਤਾਂਗੇ। ਹਜ਼ੂਰ ਬਚਨ ਕਰ ਰਿਹਾ ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨੀ ਦੂਰੇ, ਹਰ ਰਸ ਚੋਗ ਚੁਗੈ ਪ੍ਰਭ ਭਾਵੈ, ਸਰਮਰ ਮੈਂ ਹੰਸ ਮਾਨ ਸਰੋਵਰ। ਹੰਸ ਦਾ ਅਰਥ ਆਪ ਜਾਣਦੇ ਹੋ, ਬਾਣੀ ਵਿੱਚ ਬੜੀ ਵਾਰੀ ਇਹਦੋ ਵਰਤੋਂ ਕੀਤੀ ਗਈ ਹੈ, ਕਿਉਂਕਿ ਹੰਸ ਦੇ ਬਹੁਤ ਗੁਣ ਨੇ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਮੁਖ ਨੂੰ, ਬ੍ਰਹਮ ਗਿਆਨੀ ਨੂੰ, ਸੰਤ ਨੂੰ, ਗੁਰਸਿੱਖ ਨੂੰ ਹੰਸ ਨਾਲ ਉਪਮਾ ਦਿੱਤੀ ਗਈ, ਤੇ ਜਿਹੜਾ ਮਨਮੁਖ ਹੈ ਉਹਨੂੰ ਬਗਲੇ ਨਾਲ, ਡੱਡੂ ਨਾਲ, ਇਹਨਾਂ ਨਾਲ ਤੁਲਨਾ ਦਿੱਤੀ ਗਈ। ਗੁਰੂ ਜੀ ਕਹਿੰਦੇ ਨੇ ਸਰਵਰ ਮੈਂ ਹੰਸ ਪ੍ਰਾਣ ਪਤ ਪਾਵੈ, ਗੁਰੂ ਸਰੋਵਰ ਦੇ ਕੋਲ ਰਹਿ ਕੇ ਹੰਸ ਜਿਹੜਾ ਹੈ, ਸਿੱਖ ਜਿਹੜਾ ਹੈ, ਉਹ ਪ੍ਰਾਣਾਂ ਦੇ ਪਤੀ ਪਾਰ ਬ੍ਰਹਮ ਪਰਮੇਸ਼ਵਰ ਨੂੰ ਪਾ ਲੈਂਦਾ ਹੈ। ਇਹ ਸਤਿਗੁਰੂ ਦੀ ਅਸ਼ਟਪਦੀ ਦਾ ਇਹ ਪਹਿਲਾ ਪਦਾ ਸੰਪੂਰਨ ਹੁੰਦਾ ਹੈ ਤੇ ਇੱਕ ਇੱਕ ਪਦੇ ਵਿੱਚ ਸਤਿਗੁਰਾਂ ਨੇ ਚਾਰ ਚਾਰ ਤੁਕਾਂ ਦਿੱਤੀਆਂ ਨੇ। ਆਪਾਂ ਅਖਰੀ ਅਰਥ ਵੀ ਕਰੀ ਜਾਂਗੇ ਤੇ ਨਾਲ ਨਾਲ ਇਹਦੀ ਵਿਆਖਿਆ ਵੀ ਚਰੀ ਜਾਂਗੇ ਕਿਉਂਕਿ ਅਸ਼ਟਪਦੀ ਰੂਪ ਹੈ ਸ਼ਬਦ ਲੰਬੇਰਾ। ਹੁਣ ਥੋੜੀ ਇਹਦੀ ਵਿਆਖਿਆ ਹੈ, ਗੁਰ ਸਾਗਰ ਰਤਨੀ ਭਰਪੂਰੇ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਪਰਮਾਤਮਾ ਨੂੰ ਵੀ ਸਮੁੰਦਰ ਕਿਹਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਨੂੰ ਵੀ ਸਮੁੰਦਰ ਕਿਹਾ ਗਿਆ ਹੈ ਤੇ ਸੱਚ ਇਹ ਵੇ ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਮਾਨਵੀ ਸਰੀਰ ਨੂੰ, ਮਨੁੱਖਾ ਦੇਹੀ ਨੂੰ ਵੀ ਸਤਿਗੁਰਾਂ ਨੇ ਸਮੁੰਦਰ ਕਿਹਾ ਹੈ। ਜਿਵੇਂ ਅਸੀਂ ਪਾਠ ਕਰਨੇ ਆ, ਤੂੰ ਠਾਕਰੋ ਬੈਰਾਗਰੋ ਮੈਂ ਜੇਹੀ ਕਣਚੇਰੀ ਰਾਮ, ਤੂੰ ਸਾਗਰੋ ਰਤਨਾਗਰੋ ਹਉ ਸਾਰ ਨਾ ਜਾਣਾ ਤੇਰੀ ਰਾਮ। ਉੱਥੇ ਸਤਿਗੁਰਾਂ ਨੇ ਸਾਗਰੋ ਰਤਨਾਗਰੋ ਅਕਾਲ ਪੁਰਖ ਨੂੰ ਕਿਹਾ ਹੈ, ਪਰਮਾਤਮਾ ਵਾਸਤੇ ਵਰਤਿਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਮੁੰਦਰ ਸ਼ਬਦ ਜਿਹੜਾ ਉਹ ਗੁਰੂ ਲਈ ਵੀ ਵਰਤਿਆ ਹੈ। ਗੁਰੂ ਸਮੁੰਦ ਨਦੀ ਸਭ ਸਿੱਖੀ, ਮਹਾਰਾਜ ਜੀ ਨੇ ਉੱਥੇ ਵੀ ਸਮੁੰਦਰ ਸ਼ਬਦ ਵਰਤਿਆ। ਤੀਸਰਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਹੜੀ ਮਨੁੱਖਾ ਦੇਹੀ ਹੈ ਇਸ ਸਰੀਰ ਲਈ ਵੀ ਸਮੁੰਦਰ ਸ਼ਬਦ ਵਰਤਿਆ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੈ ਤਿੰਨ ਹੱਥ ਚੜਿਆ ਰਾਮ। ਉੱਥੇ ਸਤਿਗੁਰਾਂ ਨੇ ਇਸ ਸਰੀਰ ਨੂੰ ਵੀ ਮਹਾਰਾਜ ਜੀ ਨੇ ਸਮੁੰਦਰ ਕਿਹਾ ਹੈ, ਇਹਨੂੰ ਵੀ ਰਤਨਾਂ ਨਾਲ ਭਰਪੂਰ ਕਿਹਾ। ਪਰ ਜਿਹੜੇ ਅਰਥ ਅਸੀਂ ਇੱਥੇ ਕਰ ਰਹੇ ਹਾਂ ਇਹਦਾ ਅਰਥ ਹੈ ਗੁਰੂ ਸਮੁੰਦਰ ਦੀ ਤਰ੍ਹਾਂ ਹੈ। ਗੁਰੂ ਸਮੁੰਦਰ ਰਤਨਾਂ ਨਾਲ ਭਰਪੂਰ ਹੈ, ਇਹ ਅਖਰੀ ਅਰਥ ਨੇ। ਪਿਆਰਿਓ, ਸਮੁੰਦਰ ਵਿੱਚ ਬਹੁਤ ਖਜ਼ਾਨਾ ਪਿਆ ਹੈ, ਉਸ ਦਾ ਪਾਰਾ ਵਾਰ ਹੀ ਕੋਈ ਨਹੀਂ। ਇੱਥੇ ਸਿਰਫ ਇੱਕ ਉਦਾਹਰਨ ਸਾਨੂੰ ਦਿੱਤੀ ਸਮਝਾਉਣ ਲਈ। ਉਂਝ ਜੇ ਔਗਣ ਕੱਢਣ ਲੱਗਾਂਗੇ ਤੇ ਸਮੁੰਦਰ ਵਿੱਚ ਔਗਣ ਵੀ ਨੇ, ਕਿਉਂਕਿ ਸਮੁੰਦਰ ਖਾਰਾ ਵੀ ਹੈ। ਗੁਰੂ ਜੀ ਨੇ ਇੱਕ ਬਚਨ ਕਿਹਾ ਬਾਣੀ 'ਚ, ਖਾਰ ਸਮੁੰਦਰ ਟੰਡੋਲੀਐ ਇੱਕ ਮਣੀਆਂ ਪਾਵੈ। ਕਹਿੰਦੇ ਖਾਰੇ ਸਮੁੰਦਰ ਨੂੰ ਜੇ ਤੂੰ ਲੱਭਣ ਜਾਏਗਾ, ਟੰਡੋਲਣ ਜਾਏਗਾ, ਤੈਨੂੰ ਕੀ ਮਿਲੇਗਾ? ਕੋਈ ਮੋਤੀ, ਕੋਈ ਰਤਨ ਲੱਭ ਜਾਏਗਾ? ਦਿਨ ਦੋ ਚਾਰ ਸੁਹਾਵਣ ਸੁਹਾਵਣਾ ਮਾਟੀ ਤੇ ਸਿਖਾਵੈ। ਉਸ ਖਾਰੇ ਸਮੁੰਦਰ ਦੇ ਵਿੱਚੋਂ ਸੱਚ ਇਹ ਵੀ ਤੈਨੂੰ ਰਤਨ ਲੱਭੇਗਾ, ਦੋ ਚਾਰ ਦਿਨ ਉਹ ਰਹਿ ਜਾਏਗਾ, ਇੱਕ ਦਿਨ ਉਹਨੇ ਬਰਬਾਦ ਹੋ ਜਾਣਾ, ਨਾਸ਼ ਹੋ ਜਾਣਾ। ਤੇ ਉੱਥੇ ਫਿਰ ਉਹ ਕਹਿੰਦੇ ਆ ਕਿ ਗੁਰ ਸਾਗਰ ਸਤ ਦੇਵੀ ਹੈ ਦੇ ਤੋਟ ਨਾ ਆਵੇ, ਗੁਰੂ ਸਮੁੰਦਰ ਨੂੰ ਚੇਤੇ ਕਰ ਜਿਹਦੇ ਅੰਦਰ ਨਾ ਖਾਰਾ ਪਣਕ ਹੈ ਤੇ ਜਿਹਦੇ ਰਤਨਾਂ ਨੇ ਕਦੀ ਨਾਸ਼ ਵੀ ਨਹੀਂ ਹੋਣਾ। ਮੈਂ ਫਿਰ ਬੇਨਤੀ ਕਰਾਂਗਾ, ਉਦਾਹਰਨਾਂ ਜ਼ਰੂਰ ਬਾਣੀ 'ਚ ਲਈਆਂ ਨੇ, ਇਹ ਮਨ ਨੂੰ ਸਮਝਾਉਣ ਲਈ ਨੇ। ਤੇ ਜੇ ਕਹੀਏ ਜੇ ਮੁਕੰਮਲ ਤੌਰ 'ਤੇ ਟੁੱਕਣਗੀਆਂ, ਕਿਉਂਕਿ ਉਦਾਹਰਨ ਦਾ ਹਮੇਸ਼ਾ ਇੱਕ ਪੱਖ ਲਿਆ ਜਾਂਦਾ। ਇੱਥੇ ਸਿਰਫ ਅਰਜ਼ ਹੈ ਗੁਰ ਸਾਗਰ ਰਤਨੀ ਭਰਪੂਰੇ। ਸਤਿਗੁਰੂ ਨਾਮ ਸਮੁੰਦਰ ਨੇ, ਸਤਿਗੁਰੂ ਅਸਗਾਹ ਸਮੁੰਦਰ ਨੇ, ਤੇ ਪਿਆਰਿਓ ਇਸ ਸਮੁੰਦਰ ਜਿਹੜਾ ਨਕਾ ਨਕ ਰਤਨਾਂ ਨਾਲ ਭਰਿਆ ਪਿਆ। ਇੱਥੇ ਰਤਨਾਂ ਦਾ ਅਰਥ ਕਰਾਂਗੇ ਸ਼ਬਦ, ਰਤਨ ਦਾ ਅਰਥ ਕਰਾਂਗੇ ਨਾਮ। ਰਤਨ ਤੋਂ ਮੁਰਾਦ ਸ਼ੁਭ ਗੁਣ ਵੀ ਹੈ ਕਿ ਗੁਰੂ ਸਮੁੰਦਰ ਦੀ ਤਰ੍ਹਾਂ ਤੇ ਸਤਿਗੁਰੂ ਪੂਰਨ ਤੌਰ 'ਤੇ ਰਤਨਾਂ ਨਾਲ ਹੀ ਭਰੇ ਹੋਏ ਮੁਕੰਮਲ ਨੇ। ਇਹ ਜਿੰਨਾ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਹੋ, ਇਹ ਇੱਕ ਇੱਕ ਸ਼ਬਦ ਰਤਨ ਹੈ। ਪਿਆਰਿਓ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ। ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਮਹਾਰਾਜ ਜੀ ਕਹਿੰਦੇ ਆ ਇਹ ਜਿੰਨੇ ਸ਼ਬਦ ਨੇ, ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਵੀ ਕਹਿ ਹੰਸ ਮਰਜੀਵਾ ਨਿਸ਼ਚੈ ਪ੍ਰਸਾਦ ਪਾਵੇ। ਭਾਈ ਗੁਰਦਾਸ ਸਾਹਿਬ ਕਹਿੰਦੇ ਸਮੁੰਦਰ ਜਿਹੜਾ ਉਹਦੇ ਅੰਦਰ ਖਜ਼ਾਨਾ ਹੈ, ਉਹਦੇ ਅੰਦਰ ਰਤਨ ਨੇ, ਪਰ ਜਿਸ ਹੰਸ ਨੂੰ ਟੁੱਬੀ ਮਾਰ ਕੇ ਅੰਦਰੋਂ ਕੱਢਣ ਦੀ ਜਾਚ ਆਉਂਦੀ ਹੈ ਉਹੀ ਉਸ ਰਤਨ ਨੂੰ ਕੱਢ ਕੇ ਛਕੇਗਾ। ਗੁਰੂ ਸਮੁੰਦਰ ਭਰਿਆ ਪਿਆ ਪਿਆਰਿਓ, ਇਹਦੇ ਦਾ ਇਹਦਾ ਰਸ ਵੀ ਉਹਨਾਂ ਨੂੰ ਆਏਗਾ ਜਿਹੜੇ ਹੰਸ ਬਿਰਤੀ ਵਾਲੇ ਨੇ, ਨਹੀਂ ਤੇ ਬਗਲਾ ਬਦਕਿਸਮਤ ਸਰੋਵਰ ਨੇੜੇ ਰਹਿ ਕੇ ਵੀ ਕੇਵਲ ਭੁੱਖੇ ਦਾ ਭੁੱਖਾ ਹੀ ਰਹਿੰਦਾ ਹੈ। ਅੱਗੇ ਅਸੀਂ ਇਸ ਬਚਨ ਨੂੰ ਵੇਖਾਂਗੇ। ਗੁਰੂ ਜੀ ਕਹਿ ਰਿਹਾ ਕਿ ਸਤਿਗੁਰੂ ਦਾ ਸ਼ਬਦ, ਗੁਰੂ ਦੀ ਬਾਣੀ ਇਹ ਰਤਨਾਂ ਨਾਲ ਭਰਪੂਰ ਹੈ। ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਗੁਰਮੁਖ ਜਨ ਜਿਹੜੇ ਨੇ ਇਸ ਨਾਮ ਰਤਨ ਨੂੰ ਚੁਗਦੇ ਪਏ ਨੇ ਤੇ ਕਦੀ ਵੀ ਉਹ ਆਪਣੇ ਗੁਰੂ ਤੋਂ ਦੂਰ ਨਹੀਂ ਹੁੰਦੇ। ਆਪ ਸਾਧ ਸੰਗਤ ਜੀ ਬਾਣੀ ਪੜ੍ਹਦੇ ਸੁਣਦੇ, ਮੈਂ ਇੱਕ ਬੇਨਤੀ ਅਕਸਰ ਕਰਨਾ ਉਹਨਾਂ ਕਥਾ 'ਚ ਕਿਤੇ ਵੀ ਕਰਾਂ मैं यही बेनती करना कि गुरमुखो ठीक है तुसी कथा सुनो विख्यान सुनो, जे परमात्मा ने असानू शरीर की तंदुरुस्ती दिती है, जीव दिती है बोलन लई, नेत्र दिते ने देखन लई, कन दिते ने सुन लई, बहुत कुछ इस दिमाग विच भरिया पिया है। मैं एक पिछे जी एक बेनती की सी, अज मैं फिर रिपीट कर लग उस गल नू, हर सिख सिख रहत मर्यादा विच ये मद है कि हर सिख अपना सहज पाठ जारी रखे, अपना सहज पाठ आप करे। फिर अरे सुनियो, जदों असी पाठ तां कर ही दी रहे, हाँ करदे नहीं, जिहड़े करदे ने उहनां ते कटाक्ष करने, क्योंकि जदों मैं उस चीज़ नूं माणी नहीं ते कटाक्ष करना, दुनिया विच सब तो सौखा काम है किसे उत्ते उंगल चुकनी, इह सब तो सौखा। मूर्ख तो मूर्ख बंदा भी, जाहिल तो जाहिल बंदा भी, जिन्हें कदी ऊड़ा भी नहीं पढ़िया, चेते रखियो मूर्ख तो मूर्ख बंदा भी एक खेंदे विच तर्क करके चला जाएगा। मैं आप नूं बेनती करांगा, जे चंगी लगे, चाहे प्रबंधक चाहे कीर्तनीय चाहे कथावाचक सारे चलो सन्मान योग, पर प्यारियो जिंदगी च घट्टो घट एक बारी अपने नेत्रां नाल पूरे गुरु ग्रंथ साहिब दे दर्शन जरूर कर लो, फिर देखो भी इस सतगुरां दी बाणी च किन्नी कु बख्शिश है, इस बाणी विच किन्ना कु आनंद है। हजूर सच्चे पातशाह कहिंदे आ कि जे तू रोज पाठ आपां करिए, क्योंकि असी कही जी टाइम नहीं निकलता, प्रॉब्लम साड़ी ये वे कि सानू बाकी सारिया चीज़ां वास्ते असी टाइम कर लैने, हसना होवे साडे कोल टाइम है, सौना होवे टाइम है, गाउणा होवे टाइम है, निंदिया है साडे कोल टाइम है, ये गल्लां सारियां चेते ने। पर गुरु जी कहिंदे ने असली समा तो तेनू मिलिया ही परमार्थ ते बाणी बंदगी वास्ते। मैं ये उदाहरण रिपीट कर लगा कि आम तौर पर साडे कहा जाता है कि जिहड़ा सज्जन बोल के पाठ करे शुद्ध पाठी होवे, उंज वैसे जिन्हां दा पाठ चलन ते उह काफ़ी ज़्यादा कर जांदे, ऐ टिक के पाठ करो ना जी, मेरा ख्याल 2 घंटिआं विच 60 अंग गुरु ग्रंथ साहिब दे पाठ हो जांदा है। इस तरह जी 1 घंटे विच 30 अंग जे टिक के करदे ने 20 भी कर सकदे। मन लिया जाए कि आपां 2 घंटिआं विच 60 अंग गुरु ग्रंथ साहिब जी का पाठ करने, इहदा मतलब हो गया 2 मिनट विच 1 अंग का पाठ होया ना, 60 अंग हो गए। मैं इको बेनती करांगा पढ़े लिखे वीरो, जिंदगी विच सिर्फ जे 2 मिनट चलंत पाठ होवे, 8 मिनट जे गुरु ग्रंथ साहिब का रोज पाठ कर लईए, 4 अंग हो गए ना जी। मैं कहना जे मान लो जिन्हें शुरुआत की है 5 मिनट विच 1 अंग बोल के करे, 24 घंटिआं विच 20 मिनट कर लो बस गुरु दे दर्शन कर ले, नितनिम तो इलावा 20 मिनटां विच 4 अंग हो गए, 5 मिनट विच 1 अंग हो गया। जे 4 अंग पाठ रोज करोगे 365 दिन ने, पूरे 1 साल विच गुरु ग्रंथ साहिब दी बाणी दे दर्शन हो जाणगे, सिर्फ 24 घंटिआं च 20 मिनट कढ़िया। मैं आप नूं बेनती करा, गुरु ग्रंथ साहिब दी बाणी रतना नाल भरपूर है, इस विच कनेरे रतन ने, इत्थे नाम दा रतन है, शब्द दा रतन है, इत्थे निम्रता दे जिन्ने दैवी गुण ने उह सारे दे सारे गुरु समुंदर दे विच टिके होए आ। महाराज कहिंदे ने पर इस गुण की कदर भी वह जानेगा जिन्हों एदी समझ पै जाएगी। गुर सागर रतनी भरपूरे, भरपूर है गुणा नाल, अमृत संत चुगै नहीं दूरे, रब दे प्यारे गुरमुख जन इस नाम अमृत नूं चुगदे ने, इस शब्द नूं चखदे ने, इस रस नूं जानदे ने, ते कदी भी वह गुरु सरोवर तो दूर नहीं गए। इस नूं फिर बेनती नूं सुनियो, हुण आपां कहांगे जी असीं आए हां दरबार साहिब दे नज़दीक हां ना जी, आपां इह नहीं दूरे दा मतलब की हो गया कि उह एक स्थान ते बैठे रहिंदे आ। प्यारियो यही तां बख्शिश है, इत्थे नहीं दूरे दा अर्थ बॉडी दे तौर ते नहीं करना कि 10 मील कोई दूर चला गया, नहीं दूरे दा अर्थ ਉਹ ਆਪਣੀ ਸੁਰਤ ਕਰਕੇ, ਆਪਣੇ ਚੇਤੇ ਕਰਕੇ, ਆਪਣੇ ਚਿੰਤਨ ਕਰਕੇ ਆਪਣੇ ਗੁਰੂ ਤੋਂ ਕਦੀ ਦੂਰ ਜਾਂਦੇ ਹੀ ਨਹੀਂ, ਬਿਲਕੁਲ ਨੇੜੇ ਰਹਿੰਦੇ ਆ। ਜਿਹਨੂੰ ਬਾਬਾ ਜੀ ਕਹਿੰਦੇ ਆ, ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਨਾ। ਜਿਹਨੂੰ ਗੁਰੂ ਜੀ ਕਹਿੰਦੇ ਆ, ਗੁਰ ਮੇਰਾ ਸੰਗ ਸਦਾ ਕਹਿ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ, ਨਹੀਂ ਦੂਰੇ, ਉਹ ਕਦੀ ਦੂਰ ਨਹੀਂ ਜਾਂਦੇ। ਸੁਰਤ ਦੀ ਹਾਜ਼ਰੀ ਹੀ ਨੇੜਤਾ ਹੈ। ਜੇ ਸਰੀਰ ਭਾਵੇਂ ਨੇੜੇ ਰਹੇ ਤੇ ਸੁਰਤ ਬਾਜ਼ਾਰ ਵਿੱਚ ਸੌਦਾ ਵੇਚਦੀ ਹੋਵੇ, ਫਿਜ਼ੀਕਲ ਤੌਰ ਤੇ ਨੇੜੇ ਰਹਿ ਕੇ ਵੀ ਬੰਦਾ ਦੂਰ ਹੀ ਬੈਠਾ ਰਹਿੰਦਾ ਹੈ, ਇੱਥੇ ਨਹੀਂ ਦੂਰੇ, ਉਹ ਕਦੀ ਦੂਰ ਜਾਂਦੇ ਨਹੀਂ। ਜਿਹਨੇ ਜਿਹਨੇ ਸੁਰਤ ਕਰਕੇ ਸ਼ਬਦ ਨੂੰ ਹੀ ਅਪੀ ਜਾਣਾ, ਉਹ ਜੰਗਲ 'ਚ ਵੀ ਚਲਾ ਜਾਓ ਵੀ ਤਾਂ ਵੀ ਗੁਰੂ ਦੇ ਨੇੜੇ ਹੈ। ਉਹ ਬੰਦਾ ਭਾਵੇਂ ਜਹਾਜ਼ 'ਤੇ ਚੜਿਆ ਹੋਵੇ ਤਾਂ ਵੀ ਬਿਲਕੁਲ ਨੇੜੇ ਹੈ। ਮੈਂ ਤਾਂ ਬੇਨਤੀ ਕੀਤੀ, ਗੁਰੂ ਸਮੁੰਦਰ ਕਹਿ ਖਜ਼ਾਨਾ ਭਰਿਆ ਜੇ ਸ਼ਬਦ ਦਾ, ਰਤਨ ਭਰੇ ਪਏ ਨੇ ਨਾ, ਰਤਨਾਂ ਦੀ ਕੋਈ ਕੀਮਤ ਹੀ ਨਹੀਂ ਜੀ, ਪਰ ਇਹਨੂੰ ਚੱਖਦੇ ਨੇ ਸੰਤ ਜਾਨ ਤੇ ਕਦੀ ਦੂਰ ਨਹੀਂ ਜਾਂਦੇ, ਨੇੜੇ ਰਹਿੰਦੇ ਆ, ਉਹ ਬਿਲਕੁਲ ਓਤ ਪੋਤ ਰਹਿੰਦੇ ਆ। ਇਹੀ ਕਾਰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ 'ਚ ਇੱਕ ਸਾਖੀ ਸਾਡੇ ਵਿਦਵਾਨ ਪੁਰਸ਼ ਸੁਣਾਉਂਦੇ ਹੁੰਦੇ ਆ, ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਅਨੰਦਪੁਰ ਸਾਹਿਬ ਦੀ ਘਟਨਾ ਹੈ ਜੀ, ਸਿਰ ਮੈਂ ਇਹ ਦੌਰਾ ਵਾਸਤੇ ਇਤਿਹਾਸ ਤਾਂ ਉਹੀ ਰਹਿਣਾ ਪਿਆਰਿਓ। ਰਾਤ ਨੂੰ ਪਹਿਰੇ ਤੇ ਖਲੋਤੇ ਸੱਜਣ ਸਿੱਖ ਇੱਕ ਸਾਂਗ ਦੇਖਣ ਚਲਾ ਜਾਂਦੇ ਆ, ਮੇਲਾ ਜਾਂ ਨਾਟਕ ਦੇਖਣ ਚਲੇ ਜਾਂਦੇ ਆ, ਤੇ ਦੂਸਰੇ ਕਿਲੇ ਦੇ ਦਰਵਾਜ਼ੇ ਅੱਗੇ ਪਹਿਰਾ ਦਿੰਦੇ ਆ, ਤੇ ਜਦੋਂ ਸਤਿਗੁਰੂ ਸਵੇਰੇ ਦਰਬਾਰ 'ਚ ਹੁੰਦੇ ਆ, ਪਹਿਰੇ ਤੇ ਖਲੋਤੇ ਹੋਏ ਸੱਜਣਾਂ ਨੂੰ ਬੁਲਾਉਂਦੇ ਆ, ਤੇ ਜਿਹੜੇ ਨਹੀਂ ਗਏ ਰਾਤ ਉਹ ਤਾਂ ਖੁਸ਼ ਨੇ ਵੀ ਮਹਾਰਾਜ ਨੂੰ ਪਤਾ ਲੱਗ ਗਿਆ ਸਾਨੂੰ ਸ਼ਾਬਾਸ਼ੀ ਮਿਲੇਗੀ, ਸਾਨੂੰ ਸਨਮਾਨ ਮਿਲੇਗਾ, ਅਸੀਂ ਰਾਤ ਸੇਵਾ 'ਚ ਉਹ ਵੀ ਸੇਵ ਕਰਦੇ ਰਹੇ। ਤੇ ਜਿਹੜੇ ਚਲੇ ਗਏ ਉਹ ਡਰਦੇ ਪਏ ਸਨ ਸਾਡੀ ਸ਼ਾਮਤ ਆ ਗਈ ਵੀ ਸਾਡੇ ਨਾਲ ਬਣੇਗਾ ਕੀ। ਮਹਾਰਾਜ ਨੇ ਹੱਸ ਕੇ ਕਿਹਾ, ਅੱਜ ਰਾਤ ਜਿਹੜੇ ਹਾਜ਼ਰ ਸਨ ਉਹ ਗੈਰ ਹਾਜ਼ਰ ਸਨ, ਜਿਹੜੇ ਗੈਰ ਹਾਜ਼ਰ ਸਨ ਉਹ ਹਾਜ਼ਰ ਸਨ। ਬੜੀ ਵੱਡੀ ਗੱਲ ਕਹਿ ਦਿੱਤੀ ਸਿੱਖੋ, ਜਿਹੜੇ ਹਾਜ਼ਰ ਸਨ, ਜਿਹੜੇ ਸਰੀਰਕ ਤੌਰ ਤੇ ਖਲੋਤੇ ਸਨ, ਉਹਨਾਂ ਦਾ ਵਜੂਦ, ਉਹਨਾਂ ਦਾ ਢਾਂਚਾ ਬੁੱਤ ਕਿਲੇ ਅੱਗੇ ਖਲੋਤਾ ਸੀ, ਪਰ ਉਹਨਾਂ ਦੀ ਸੁਰਤ ਮੇਲਾ ਵੇਂਦੀ ਪਈ ਸੀ। ਤੇ ਜਿਹੜੇ ਮੇਲੇ ਵਿੱਚ ਗਏ ਸਨ ਜਾਂ ਨਾਟ ਦੇਖਣ ਗਏ ਸਨ, ਉਹਨਾਂ ਦੇ ਵਜੂਦ ਸਰੀਰ ਉੱਥੇ ਨਾਟਕ ਨੇੜੇ ਸਨ, ਪਰ ਉਹਨਾਂ ਦੀ ਸਿਰਤ ਸੁਰਤ ਗੁਰੂ ਗੋਬਿੰਦ ਸਿੰਘ ਦੇ ਪਲੰਘ ਦੇ ਦੁਆਲੇ ਸੀ, ਉਹਨਾਂ ਦੀ ਸੁਰਤ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਨਾਲ ਜੁੜੀ ਸੀ। ਮਹਾਰਾਜ ਕਿਤੇ ਉੱਠਣਾ ਪੈ। ਮੈਂ ਆਪ ਨੂੰ ਬੇਨਤੀ ਕਰਾਂ, ਨਹੀਂ ਦੂਰੇ ਦਾ ਅਰਥ ਸੁਰਤ ਦੀ ਨੇੜਤਾ ਹੈ। ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨੀ ਦੂਰੇ। ਮਹਾਰਾਜ ਕਹਿੰਦੇ ਉਹ ਕਦੀ ਦੂਰ ਨਹੀਂ ਹੁੰਦੇ। ਦੁਬਾਰਾ ਪੜੋ ਸਨ।
ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ।
ਪਰਮਾਤਮਾ ਨੂੰ ਚੰਗਾ ਲੱਗਦਾ ਤੁਸੀਂ ਨਾਮ ਜਪੋ, ਨਾਮ ਦੇ ਰਸ ਨੂੰ ਚੱਖੋ, ਇਹ ਪ੍ਰਭੂ ਨੂੰ ਚੰਗਾ ਲੱਗਦਾ ਹੈ।
ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ।
ਗੁਰੂ ਸਰੋਵਰ ਦੇ ਵਿੱਚ ਜਿਹੜਾ ਹੰਸ ਗੁਰਸਿੱਖ ਹੈ ਨਾ ਜੀ, ਕਿਉਂਕਿ ਹੰਸ ਦੇ ਗੁਣ ਜੋ ਸਿਆਣੇ ਪੁਰਸ਼ਾਂ ਨੇ ਦੱਸੇ ਨੇ ਆਪਾਂ ਦੇਖਿਆ ਤੇ ਹੈ ਨਹੀਂ ਜੀ। ਆਪਾਂ ਤਾਂ ਗੁਰਬਾਣੀ ਜਿਹੜਾ ਸ਼ਬਦ ਆਉਂਦਾ ਫਿਰ ਉਹਦੇ ਅਰਥ ਵੇਖਣੇ। ਹੰਸ ਬਾਰੇ ਕਿਹਾ ਜਾਂਦਾ, ਅਕਸਰ ਤੁਸੀਂ ਸੁਣਿਆ ਹੋਣਾ, ਉਹ ਦੁੱਧ ਤੇ ਪਾਣੀ ਨੂੰ ਨਖੇੜ ਦਿੰਦਾ। ਕਿਹਾ ਜਾਂਦਾ ਉਹਦੀ ਚੁੰਜ ਵਿੱਚ ਖਿਤਾਸ ਹੈ, ਉਹ ਦੁੱਧ ਵਿੱਚ ਪਾਏ ਤਾਂ ਦੁੱਧ ਫਟ ਜਾਂਦਾ ਜੀ, ਉਹ ਫੁੱਟੀਆਂ ਖਾ ਲੈਂਦਾ, ਪਾਣੀ ਛੱਡ ਦਿੰਦਾ, ਉਹ ਪਾਣੀ ਦੇ ਵਿੱਚ ਤਰ ਲੈਂਦਾ ਜੀ। ਹੰਸ ਜਿਹੜਾ ਉਹ ਪਾਣੀ ਡੂੰਘੇ ਨੂੰ ਤਰਦਾ। ਅਗਲੀ ਗੱਲ, ਜਦੋਂ ਉਹਦਾ ਅੰਤਲਾ ਸਮਾਂ ਹੁੰਦਾ, ਹੰਸ ਗਹਿਰੇ ਪਾਣੀ ਵਿੱਚ ਤਰਦਾ ਹੋਇਆ ਗੀਤ ਗਾਉਣ ਲੱਗ ਪੈਂਦਾ। ਉਹ ਇੰਨਾ ਕੁ ਅੰਦਰ ਆਤਮੇ ਗੀਤ ਟੇਕ ਕੇ ਗਾਉਂਦਾ, ਉਹਨੂੰ ਆਪਣਾ ਆਪ ਭੁੱਲ ਜਾਂਦਾ, ਗਾਉਂਦਾ ਗਾਉਂਦਾ ਹੀ ਸਮਾ ਜਾਂਦਾ। ਇਹ ਸਾਰੇ ਚਲੋ ਗੁਣ ਦੱਸੇ ਆ ਜੀ। ਇੱਥੇ ਹੰਸ ਦਾ ਅਰਥ ਕਰਾਂਗੇ ਜਿਹੜਾ ਸੰਬੰਧ ਸਿਰਫ ਤੇ ਸਿਰਫ ਨਾਮ ਸ਼ਬਦ ਨਾਲ ਹੈ। ਹੰਸ ਦੇ ਸਾਹਮਣੇ ਜਿੰਨੇ ਮਰਜ਼ੀ ਡੱਡੀਆਂ ਮੱਛੀਆਂ, ਜਿੰਨੇ ਮਰਜ਼ੀ ਕੂੜਾ ਕਰਕਟ ਪਿਆ ਹੋਵੇ, ਹੰਸ ਦਾ ਉਹਦੇ ਨਾਲ ਤੱਲੋਕਾਤ ਹੀ ਕੋਈ ਨਹੀਂ, ਹੰਸ ਦਾ ਕੋਈ ਸੰਬੰਧ ਨਹੀਂ। ਇੱਥੇ ਹੰਸ ਦਾ ਅਰਥ ਉਹ ਗੁਰਸਿੱਖ, ਚਾਰ ਚੁਫਾਰੇ ਭਾਵੇਂ ਨਿੰਦਕ ਹੋਵੇ, ਕੋਈ ਦੁਸ਼ਟ ਹੋਵੇ, ਕੋਈ ਵਿਚਾਰੀ ਹੋਵੇ, ਜਿਵੇਂ ਹੰਸ ਮੈਲ ਵੱਲ ਕਦੀ ਧਿਆਨ ਨਹੀਂ ਦਿੰਦਾ, ਰਤਨ ਚੁਣਦਾ, ਨਾਮ ਜਪਣ ਵਾਲਾ ਆਪਣੇ ਗੁਰੂ ਦੇ ਸ਼ਬਦ ਵੱਲ ਧਿਆਨ ਰੱਖਦਾ, ਔਗਣ ਕਦੇ ਵੀ ਇਕੱਠੇ ਕਰਦਾ। ਮਹਾਰਾਜ ਨੇ ਕਿਹਾ ਸਰੋਵਰ ਵਿੱਚੋਂ, ਗੁਰੂ ਸਰੋਵਰ ਚੋਂ ਸਿੱਖ ਹੰਸ ਜਿਹੜਾ ਪ੍ਰਾਣਾਂ ਦੇ ਪਤੀ, ਪਰਮਾਤਮਾ ਨੂੰ ਪਾਉਂਦਾ ਹੈ।
ਕਿਆ ਬਗ ਬਪੂੜਾ ਛਪੜੀ ਨਾਈ।
ਹੁਣ ਇੱਥੇ ਗੁਰਮੁਖੋ ਦੂਜਾ ਪੱਖ ਵੀ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਰੱਖ ਦਿੱਤਾ, ਕਿਆ ਬਗ ਬਪੜਾ ਛਪੜੀ ਨਾਏ। ਬਗ ਦਾ ਅਰਥ ਹੈ ਬਗਲਾ, ਛਪੜੀ ਆਪਾਂ ਪੇਂਡੂ ਬੰਦੇ ਸਾਰੇ ਸਮਝਦੇ, ਤੇ ਥੋੜਾ ਜਿਹਾ ਪਾਣੀ ਖਲੋਟਾ, ਛੱਪੜ ਥੋੜਾ ਜਿਹਾ ਵੱਡਾ ਹੁੰਦਾ, ਛੱਪੜੀ ਉਹ ਤੋਂ ਛੋਟੀ ਹੁੰਦੀ। ਛੱਪੜੀ ਤਾਂ ਕਈ ਵਾਰੀ ਮੀਂਹ ਪਵੇ ਖੇਤਾਂ ਵਿੱਚ ਵੀ ਨਿੱਕੀਆਂ ਨਿੱਕੀਆਂ ਛੱਪੜੀਆਂ ਬਣ ਜਾਂਦੀਆਂ। ਮਹਾਰਾਜ ਕਹਿੰਦੇ ਨੇ ਜਿਹੜਾ ਬਗਲਾ ਹੈ ਉਹਦਾ ਕੀ ਨਹਾਉਣਾ, ਛੱਪੜ ਦੇ ਵਿੱਚ ਨਹਾਉਂਦਾ ਪਿਆ ਹੈ, ਨਿੱਕੀ ਜਿਹੀ ਛੱਪੜੀ ਦੇ ਵਿੱਚ ਬਗਲਾ ਜਿਹੜਾ ਹੈ ਉਹ ਨਹਾ ਰਿਹਾ ਹੈ। ਇਹਦਾ ਮਤਲਬ ਬਗਲੇ ਦਾ ਅਰਥ ਤਾਂ ਪੰਛੀ ਹੈ, ਪਰ ਇਹਦਾ ਭਾਵ ਅਰਥ ਹੈ ਜਿਹੜਾ ਬੰਦਾ ਬਾਹਰੋਂ ਧਰਮ ਦੇ ਲਿਬਾਸ, ਬਗਲਾ ਚਿੱਟੇ ਰੰਗ ਦਾ ਹੈ ਨਾ ਜੀ, ਬਗਲੇ ਦਾ ਲਿਬਾਸ ਚਿੱਟਾ, ਪਰ ਉਹਦੀ ਬਿਰਤੀ ਇੰਨੀ ਮਲੀਨ ਉਹ ਡੱਡੀਆਂ ਤੇ ਮੱਛੀਆਂ ਖਾਈ ਜਾਂਦਾ ਹੈ, ਛੱਪੜ ਦੇ ਕੰਢੇ ਰਹੇਗਾ। ਗੁਰੂ ਜੀ ਕਹਿੰਦੇ ਬਗਲਾ ਜਿਹੜਾ ਉਹ ਕੀ ਨਹਾ ਰਿਹਾ ਛੱਪੜੀ ਵਿੱਚ। ਇੱਥੇ ਛੱਪੜੀ ਦਾ ਅਰਥ ਕਰਾਂਗੇ ਪਿਆਰੇ ਵਿਸ਼ੇ ਵਾਸ਼ਨਾਵਾਂ ਦੀਆਂ ਛੱਪੜੀਆਂ, ਕਰਮ ਕਾਂਡਾਂ ਦੀਆਂ ਛੱਪੜੀਆਂ। ਉਹ ਸਿਰਫ ਨਿੱਕੇ ਜਿਹੇ ਉਸ ਦਾਇਰੇ ਤੱਕ ਹੀ ਸੀਮਿਤ ਹੈ, ਤੇ ਉਸ ਛੱਪੜੀ ਵਿੱਚ ਨਹਾਉਣ ਨਾਲ ਉਹਦੀ ਮੈਲ ਨਹੀਂ ਲੱਗਦੀ, ਸਗੋਂ ਸਗਵੀਂ ਮੈਲ ਚੜ੍ਹਦੀ ਹੈ। ਜਿਹੜਾ ਛੱਪੜ ਉਹਦਾ ਪਾਣੀ ਗੰਧਲਾ ਹੁੰਦਾ ਜੀ, ਕਈ ਵਾਰੀ ਛੱਪੜੀ ਨਿੱਕੀ ਜੀ ਜਦੋਂ ਉਹ ਚਨਾਉਂਦਾ ਉਹਨੂੰ ਹੋਰ ਮੈਲ ਚੜ੍ਹ ਰਹੀ ਹੈ। ਇਹ ਵਿਸ਼ੇ ਵਾਸ਼ਨਾ ਦੀ ਬਗਲੇ ਦਾ ਅਰਥ ਮਨਮੁੱਖ, ਕਪਟੀ, ਪਖੰਡੀ, ਦੰਭੀ, ਜਿਹੜੇ ਮਰਜ਼ੀ ਸ਼ਬਦ ਅਸੀਂ ਵਰਤ ਲਈਏ। ਕਿਆ ਬਗ ਬਪੜਾ ਛੱਪੜੀ ਨਾਏ, ਇਹ ਵਿਚਾਰਾ ਬਗਲਾ ਮਨਮੁੱਖ ਬੰਦਾ ਇਹ ਕਰਮ ਕਾਂਡਾ ਦੀ ਛੱਪੜੀ, ਵਾਸ਼ਨਾ ਦੀ ਛੱਪੜੀ ਵਿੱਚ ਕੀ ਨਹਾ ਰਿਹਾ ਹੈ।
ਕੀਚੜ ਡੂਬਾ ਮੈਲ ਨਾ ਜਾਈ।
ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਿਆਰੇ ਉਹ ਵਿਕਾਰਾਂ ਦੀ ਚਿੱਕੜ ਵਿੱਚ ਡੁੱਬਦਾ ਪਿਆ ਹੈ, ਇਸ ਦੇ ਅੰਦਰ ਦੀ ਮੈਲ ਨਹੀਂ ਜਾਂਦੀ। ਇੱਥੇ ਹੁਣ ਪਿਆਰੇ ਉਹ ਬਗਲਾ ਸ਼ਬਦ ਮੈਂ ਅਰਜ਼ ਕੀਤੀ, ਇੱਕ ਤਾਂ ਉੱਤੇ ਆ ਗਿਆ ਹੰਸ, ਥੱਲੇ ਆ ਗਿਆ ਬਗਲਾ, ਇਹ ਦੋਨੋਂ ਪੰਛੀ ਨੇ। ਹੰਸ ਪ੍ਰਤੀਕ ਹੈ ਗੁਰਮੁਖਤਾਈ ਦਾ, ਬਗਲਾ ਪ੍ਰਤੀਕ ਹੈ ਮਨਮੁਖਤਾਈ ਦਾ। ਹੰਸ ਪ੍ਰਤੀਕ ਹੈ ਨਾਮ ਰਸੀਏ ਦਾ, ਗੁਣਾਂ ਦੇ ਗ੍ਰਾਹਤਾ, ਤੇ ਬਗਲਾ ਪ੍ਰਤੀਕ ਹੈ ਸੱਚ ਏਵੇ ਔਗਣ ਇਕੱਠੀ ਕਰਨ ਵਾਲੀ ਬਿਰਤੀ ਦਾ। ਗੁਰੂ ਸਾਹਿਬ ਨੇ ਇੱਕ ਬਾਣੀ 'ਚ ਅੰਮ੍ਰਿਤ ਸ਼ਬਦ ਬਖਸ਼ਿਸ਼ ਕੀਤਾ ਪਿਆਰਿਓ। ਬਗਲਾ ਕਈ ਵਾਰੀ ਮਾਨ ਸਰੋਵਰ ਤੇ ਆ ਕੇ ਵੀ ਨਿਰਾਸ਼ ਹੀ ਜਾਂਦਾ ਹੈ। ਇਸ ਬੇਨਤੀ ਨੂੰ ਸੁਣਿਓ ਜੀ, ਹਰ ਬੰਦੇ ਦੀ ਬਿਰਤੀ ਇੱਕੋ ਜੀ ਨਹੀਂ। ਗੁਰੂ ਜੀ ਕਹਿੰਦੇ ਨੇ ਮਾਨ ਸਰੋਵਰ ਤੇ ਬਗਲੇ ਨੂੰ ਲੈ ਜਾਓ, ਉਹ ਨਿਰਾਸ਼ ਹੋ ਕੇ ਵਾਪਸ ਮੁੜੇਗਾ, ਕਿਉਂਕਿ ਉਹਦਾ ਖੁਰਾਕ, ਉਹਦਾ ਖਾਣਾ ਉੱਥੇ ਹੈ ਹੀ ਨਹੀਂ। ਨਾ ਉੱਥੇ ਡੱਡੀਆਂ, ਨਾ ਉੱਥੇ ਮੱਛੀਆਂ, ਨਾ ਉੱਥੇ ਚਿੱਕੜ। ਇਹਦਾ ਭਾਵ ਅਰਥ ਹੈ ਕਈ ਵਾਰੀ ਇਹੋ ਜਿਹੇ ਬਗਲ ਬਿਰਤੀ ਵਾਲੇ ਬੰਦੇ ਗੁਰਦੁਆਰੇ ਵੀ ਆ ਜਾਣ, ਉਹ ਵਿਚਾਰੇ ਤੜਫਦੇ ਰਹਿੰਦੇ ਆ ਕਦੋਂ ਸਮਾਪਤੀ ਹੋਵੇ ਤੇ ਨਿਕਲੀਏ ਇੱਥੋਂ। ਉਹ ਬਿਰਤੀ ਕਦੀ ਟਿਕਣ ਨਹੀਂ ਦਿੰਦੀ ਉਹਨਾਂ ਦੀ, ਕਿਉਂਕਿ ਜੋ ਕੁਝ ਉਹ ਖਾਣਾ ਚਾਹੁੰਦੇ ਆ ਉੱਥੇ ਪਿਆ ਨਹੀਂ। ਪਰ ਹੁਣ ਯਾਦ ਰੱਖਿਓ, ਗੁਰੂ ਗ੍ਰੰਥ ਸਾਹਿਬ ਵਿੱਚ ਉਹ ਕੁਝ ਨਹੀਂ ਪਿਆ, ਪਰ ਗੁਰਦੁਆਰਿਆਂ ਵਿੱਚ ਉਹ ਕੁਝ ਪਿਆ ਹੋਇਆ। ਇਹਨੂੰ ਫਿਰ ਧਿਆਨ ਨਾਲ ਸੁਣਿਓ, ਮੈਂ ਗੁਰੂ ਗ੍ਰੰਥ ਸਾਹਿਬ ਕਿ ਆਪ ਜੀ ਕਹੋਗੇ ਗੁਰਦੁਆਰਾ ਵੱਖਰਾ ਨਹੀਂ, ਗੁਰੂ ਗ੍ਰੰਥ ਸਾਹਿਬ ਵਿੱਚ ਬਗਲੇ ਦੀ ਕੋਈ ਖੁਰਾਕ ਨਹੀਂ, ਪਰ ਗੁਰਦੁਆਰਿਆਂ ਦੀਆਂ ਸਟੇਜਾਂ ਤੇ ਖੁਰਾਕ ਮਿਲ ਜਾਂਦੀ, ਜਿੱਥੇ ਲਗਾਤਾਰ ਚਲਣੀ ਨਿੰਦਿਆ ਚੁਗਲੀਏ, ਉਹੀ ਤਾਂ ਬਗਲਿਆਂ ਦੀ ਖੁਰਾਕ ਹੈ। ਉਹਨਾਂ ਨੂੰ ਖੁਰਾਕ ਮਿਲਦੀ ਪਈ ਹੈ। ਜਿਹੜਾ ਬੰਦਾ ਨਾਮ ਅਭਿਆਸੀ, ਯਾਦ ਰੱਖਿਓ ਗੁਰਮੁਖੋ, ਉਹ ਕਦੀ ਆਪਣੇ ਵਿਰੋਧੀ ਦੀ ਵੀ ਨਿੰਦਿਆ ਨਹੀਂ ਸੁਣਦਾ, ਕਿਉਂਕਿ ਉਹਨੂੰ ਪਤਾ ਮੇਰੀ ਸੁਰਤ ਨੂੰ ਇਹ ਤੰਗ ਕਰੇਗੀ। ਜਿਵੇਂ ਪੈਰ 'ਚ ਕੰਡਾ ਚੁੱਭ ਜਾਏ ਤੇ ਜਿਉਂ ਜਿਉਂ ਬੰਦਾ ਚੱਲਦਾ ਤੇ ਕੰਡੇ ਦੀ ਰੜਕ ਪੈਂਦੀ ਏ, ਜਿਹੜੇ ਬੰਦੇ ਦੀ ਸੁਰਤ ਟਿੱਕ ਗਈ ਹੈ ਪਿਆਰਿਓ, ਜਿਉਂ ਜਿਉਂ ਉਹ ਇਸ ਪਾਸੇ ਧਿਆਨ ਦੇਣਾ ਸ਼ੁਰੂ ਕਰੇਗਾ, ਸੁਣਨਾ ਸ਼ੁਰੂ ਕਰੇਗਾ, ਨਾਮ ਜਪਣ ਵਾਲੇ ਦੇ ਅੰਦਰ ਬੋਲ ਇਸ ਤਰ੍ਹਾਂ ਰੜਕਦੇ ਆ ਜਿਵੇਂ ਪੈਰਾਂ ਦੇ ਵਿੱਚ ਕੰਡਾ ਰੜਕਦਾ। ਇਹਦਾ ਮਤਲਬ ਇਹ ਨਹੀਂ ਕਿ ਉਹ ਕਮਜ਼ੋਰ, ਉਹਨੂੰ ਸਮਝ ਕੋਈ ਨਹੀਂ। ਮਹਾਰਾਜ ਕਹਿੰਦੇ ਆ ਕਿ ਦੇਖੋ ਬਗਲਾ ਜਿਹੜਾ ਹੈ ਉਹ ਸਰੋਵਰ ਕੋਲ ਜਾ ਕੇ ਕੁਝ ਨਹੀਂ ਖੜ ਸਕਦਾ, ਕਿਉਂਕਿ ਚਿੱਕੜ ਖਾਣ ਵਾਲਾ, ਡੱਡੀਆਂ ਮਿੱਛੀਆਂ ਵਿੱਚ ਰਹਿਣ ਵਾਲਾ, ਚਿੱਕੜ ਵਿੱਚ ਰਹਿਣ ਵਾਲਾ, ਉਹਦੀ ਖੁਰਾਕ ਇੱਥੇ ਨਹੀਂ। ਗੁਰੂ ਜੀ ਨੇ ਕਿਹਾ ਸਰਵਰ ਹੰਸ ਧੁਰੇ ਕੀ ਮੇਲਾ। ਇਹ ਜਿੰਨੀ ਅਸੀਂ ਕਥਾ ਕੀਤੀ ਉਹਦਾ ਤੱਤ ਇਹਨਾਂ ਤੁਕਾਂ 'ਚ ਆ ਜਾਣਾ, ਗੁਰੂ ਸਰੋਵਰ ਦਾ ਤੇ ਸਿੱਖ ਹੰਸ ਦਾ। ਇਹ ਧੁਰ ਦਰਗਾਹ ਤੋਂ ਮੇਲਾ ਲਿਖਿਆ, ਇਹ ਧੁਰ ਦਰਗਾਹ ਤੋਂ ਤਾਂ ਹੀ ਅਸੀਂ ਗੁਰੂ ਜੀ ਕੋਲ ਬੈਠੇ ਹਾਂ। ਸਰਵਰ ਹੰਸ ਧੁਰੇ ਕੀ ਮੇਲਾ, ਖਸਮ ਹੈ ਏਵੇਂ ਭਾਣਾ, ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾਂ ਕਾ ਖਾਣਾ। ਗੁਰੂ ਸਰੋਵਰ ਕੋਲ ਨਾਮ ਮੋਤੀ ਨੇ ਜਿਹਨੂੰ ਗੁਰੂ ਜੀ ਕਹਿੰਦੇ ਗੁਰਸਾਗਰ ਰਤਨੀ ਭਰਪੂਰੇ ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾ ਕਾ ਖਾਣਾ ਬਗਲਾ ਕਾਗ ਨਾ ਰਹੀ ਸਰਵਰ ਬਗਲਾ ਕਪਟੀ ਤੇ ਕਾਲਾ ਕਾਂ ਇਹ ਗੁਰੂ ਸਰੋਵਰ ਕੋਲ ਛੇਤੀ ਟੇਕ ਨਹੀਂ ਸਕਦੇ ਮੈਂ ਫਿਰ ਅਰਜ਼ ਕਰਾਂਗਾ ਫਿਜ਼ੀਕਲ ਤੌਰ ਤੇ ਤੁਰੇ ਫਿਰਨਗੇ ਪਰ ਸੁਰਤ ਦੇ ਤੌਰ ਤੇ ਉੱਥੇ ਨਹੀਂ ਟਿਕ ਸਕਦੇ ਕਿਉਂਕਿ ਉਹਨਾਂ ਦੀ ਖੁਰਾਕ ਉੱਥੇ ਮਿਲਦੀ ਨਹੀਂ ਪਈ ਉੱਥੇ ਔਗਣ ਹੈ ਹੀ ਨਹੀਂ ਬਗਲਾ ਕਾਗ ਨਾ ਰਹੀ ਸਰਵਰ ਜੇ ਖੋਵੈ ਅਤ ਸਿਆਣਾ ਉਹਨਾਂ ਰਿਜ਼ਕ ਨਾ ਪਇਓ ਉੱਥੇ ਉਹਨਾਂ ਹੋਰੋ ਖਾਣਾ ਬਗਲੇ ਦੀ ਖੁਰਾਕ ਨਹੀਂ ਇਸੇ ਕਰਕੇ ਮੇਰੇ ਗੁਰੂ ਰਾਮਦਾਸ ਜੀ ਨੇ ਕਿਹਾ ਜਿਨਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ ਇਹਦਾ ਅਰਥ ਇਹ ਕਰ ਲਈਏ ਬਗਲੇ ਦਾ ਹੋਰ ਸੌਖਾ ਢੁੱਕ ਜਾਏਗਾ ਜਿਨ੍ਹਾਂ ਦੇ ਬੰਦਿਆਂ ਦੇ ਅੰਦਰ ਕਠੋਰ ਨੇ ਮਨ ਨਹੀਂ ਉਹਨਾਂ ਦੇ ਛੇਤੀ ਕਿਤਿਆਂ ਟਿਕਦੇ ਪਰ ਹਾਂ ਇੱਕ ਬੇਨਤੀ ਕਰਾਂ ਜੇ ਯਤਨ ਕਰੀਏ ਜ਼ੋਰ ਮਾਰੀਏ ਨਾ ਥੋੜ੍ਹਾ ਜਿਹਾ ਹੁਣ ਇਹਦਾ ਮਤਲਬ ਇਹ ਨਹੀਂ ਕਿ ਗੁਰੂ ਬਗਲੇ ਨੂੰ ਕਾਂ ਨੂੰ ਕਾਗੋ ਹੰਸ ਕਰੇ ਮਹਾਰਾਜ ਕਹਿੰਦੇ ਨੇ ਥੋੜ੍ਹਾ ਜਿਹਾ ਮਨ ਕਿਤੇ ਬਗਲਾ ਬਿਰਤੀ ਵੀ ਕਿਤੇ ਫੁਰਨਾ ਬਣਾ ਲਿਆ ਵੀ ਮੈਂ ਆਪਣੇ ਔਗਣ ਛੱਡਣੇ ਨੇ ਸੱਚ ਇਵੇਂ ਮੇਰਾ ਗੁਰੂ ਮਿਹਰ ਕਰਕੇ ਉਹਦੇ ਅੰਦਰ ਨੂੰ ਵੀ ਟਿਕਾਉਣ ਲੱਗ ਪੈਂਦਾ ਹੈ ਉਂਝ ਵੈਸੇ ਇਹ ਬਿਰਤੀ ਬੜੀ ਭੈੜੀ ਜੇ ਨਾਮ ਸਿਮਰਨ ਕੀਰਤਨ ਇਬਾਦਤ ਰੂਹਾਨੀਅਤ ਇਹ ਸਾਰੇ ਬੰਦਿਆਂ ਦੀ ਖੁਰਾਕ ਨਹੀਂ ਤੇ ਇਹਦੀ ਕਦਰ ਉਹ ਜਾਣਦਾ ਇਹਦੀ ਕੀਮਤ ਉਹ ਜਾਣਦਾ ਜਿਹਨੇ ਇਹਨੂੰ ਮਾਣਿਆ ਹੈ ਦੂਜੇ ਲਈ ਕੋਈ ਕੀਮਤ ਨਹੀਂ ਭਾਈ ਮਰਦਾਨਾ ਸਾਹਿਬ ਜੀ ਨੇ ਇੱਕ ਵਾਰੀ ਬਾਬਾ ਜੀ ਨੂੰ ਇਹੀ ਸਵਾਲ ਕਰ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੂੰ ਕਿਉਂਕਿ ਮੈਂ ਇੱਕ ਵਾਰ ਅਰਜ਼ ਕੀਤੀ ਅੱਧੀ ਸਦੀ ਤੋਂ ਵੱਧ ਸਨਮਾਨਯੋਗ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਨਾਲ ਰਬਾਬ ਵਜਾਈ ਉਹਨਾਂ ਨੇ 50 ਸਾਲ ਤੋਂ ਵੱਧ ਸਮਾਂ ਮੇਰੇ ਬਾਬਾ ਜੀ ਦੇ ਨਾਲ ਰਹੇ ਭਾਈ ਸਾਹਿਬ ਜੀ ਲਾਡ ਵੀ ਕਰਦੇ ਰਹੇ ਰੁੱਸਦੇ ਵੀ ਰਹੇ ਖੁਸ਼ ਵੀ ਹੁੰਦੇ ਰਹੇ ਅਸਲ 'ਚ ਭਾਈ ਮਰਦਾਨਾ ਇੱਕ ਮਾਧਿਅਮ ਸੀ ਜਿਹਦੇ ਰਾਹੀਂ ਗੁਰੂ ਜਗਤ ਜਲੰਦੇ ਦਾ ਭਲਾ ਕਰ ਰਿਹਾ ਡਾਕਟਰ ਬਲਬੀਰ ਸਿੰਘ ਕਹਿੰਦਾ ਹੈ ਮਰਦਾਨਾ ਸੁਰਤ ਸੀ ਬਾਬਾ ਸ਼ਬਦ ਸੀ ਜਦੋਂ ਸੁਰਤ ਕਿਤੇ ਡਿੱਗਣ ਡੋਡਣ ਲੱਗਦੀ ਸੀ ਤੇ ਸ਼ਬਦ ਇੱਕੋ ਦਮ ਸਹਾਰਾ ਦੇ ਕੇ ਉਹਨੂੰ ਅਡੋਲਤਾ ਬਖਸ਼ ਦਿੰਦਾ ਸੀ ਉਹਨੇ ਇੱਕ ਪ੍ਰਸ਼ਨ ਕੀਤਾ ਮਹਾਰਾਜ ਜੀ ਨੂੰ ਬਾਬਾ ਜੀ ਕਿਸੇ ਕਿਸੇ ਪਿੰਡ ਤਾਂ ਜਾਂਦੇ ਹਾਂ ਬੜਾ ਮਾਣ ਸਨਮਾਨ ਹੁੰਦਾ ਹੈ ਸੰਗਤ ਬਹੁਤ ਪਿਆਰ ਕਰਦੀ ਹੈ ਤੇ ਕਿਤੇ ਕਿਤੇ ਵੱਟੇ ਵੀ ਪੈਂਦੇ ਆ ਕੁਰਾਈਆ ਵੀ ਕਹਿੰਦੇ ਆ ਕਬੋਲ ਵੀ ਬੋਲਦੇ ਆ ਲੱਤਾਂ ਵੀ ਮਾਰਦੇ ਆ ਇੱਥੋਂ ਤੱਕ ਸਾਨੂੰ ਸਰੀਰਕ ਤੌਰ ਤੇ ਕਤਲ ਕਰਨ ਤੱਕ ਜਾਂਦੇ ਆ ਕਹਿੰਦਾ ਮੈਨੂੰ ਇਹ ਗੱਲ ਦੀ ਸਮਝ ਨਹੀਂ ਪੈਂਦੀ ਮੇਰਾ ਰੱਬ ਹੈ ਤੂੰ ਮੇਰਾ ਖੁਦਾ ਹੈ ਪਰ ਮੇਰੇ ਮਨ 'ਚ ਦੁਬਦਾ ਕਈ ਦਿਨਾਂ ਦੀ ਵੀ ਇੱਕ ਥਾਂ ਤੇ ਅਦਬ ਦੂਜੇ ਥਾਂ ਤੇ ਬੇਅਦਬੀ ਕਿਉਂ ਇੱਕ ਥਾਂ ਤੇ ਸਨਮਾਨ ਤੇ ਦੂਜੇ ਥਾਂ ਤੇ ਅਪਮਾਨ ਕਿਉਂ ਇੱਕ ਥਾਂ ਦੇ ਉੱਪਰ ਸਤਿਕਾਰ ਦੂਜੀ ਥਾਂ ਦੇ ਉੱਪਰ ਤਿਰਕਾਰ ਕਿਉਂ ਬਾਬਾ ਜੀ ਨੇ ਜਦੋਂ ਪਟਨਾ ਸਾਹਿਬ ਪਹੁੰਚੇ ਨਾ ਪਾਟਲੀ ਪੁੱਤਰ ਗੁਰੂ ਨਾਨਕ ਸਾਹਿਬ ਗਏ ਆ ਪਟਨਾ ਹਜ਼ੂਰ ਨੇ ਕਿਹਾ ਮਰਦਾਨਿਆਂ ਸਮਾਂ ਆਏਗਾ ਮੈਂ ਤੇਰੇ ਸਵਾਲ ਦਾ ਉੱਤਰ ਦਿਆਂਗਾ ਆਪ ਸਭ ਨੂੰ ਪਤਾ ਹੈ ਉੱਥੇ ਮਹਾਰਾਜ ਨੇ ਲਾਲ ਦਿੱਤਾ ਸੀ ਜੀ ਜਾਂ ਤੂੰ ਇਹ ਲਾਲ ਵੇਚ ਕੇ ਭੋਜਨ ਲਿਆ ਮੈਂ ਸਾਖੀ ਨਹੀਂ ਸਿਰਫ ਤੱਤ ਗੱਲ ਜੋ ਬਾਬਾ ਜੀ ਨੇ ਕਹੀ ਭਾਈ ਮਰਦਾਨਾ ਗਏ ਲਾਲ ਦੀ ਕੀਮਤ ਸਾਰਿਆਂ ਇੱਕੋ ਜੀ ਪਾਈ ਕਿਸੇ ਨੇ ਕੱਪੜਾ ਕਿਸੇ ਨੇ ਮੂਲੀ ਕਿਸੇ ਨੇ ਗਾਜਰ ਕਿਸੇ ਨੇ ਲੱਡੂ ਕਿਸੇ ਨੇ ਬਰਫੀ ਕਿਸੇ ਨੇ ਕੁਝ ਟਕੇ ਤੇ ਜਿਹੜਾ ਮਿਲਿਆ ਕਦਰਦਾਨ ਉਹਨੇ ਕਿਹਾ ਮੇਰੀ ਹਵੇਲੀ ਵੀ ਵਿਕ ਜਾਏ ਤੇ ਸਾਰੀ ਦੁਕਾਨ ਵੀ ਵਿਕ ਜਾਏ ਤਾਂ ਵੀ ਨਹੀਂ ਮੈਂ ਖਰੀਦ ਸਕਦਾ ਸਾਲਸਰਾਏ ਨੇ ਇਹੀ ਕਿਹਾ ਨਾ ਮੈਂ ਨਹੀਂ ਖਰੀਦ ਸਕਦਾ ਤੇ ਬੰਦਾ ਏਡਾ ਇਮਾਨਦਾਰ ਨਿਕਲਿਆ ਜੀ ਨੀਅਤ ਰਾਸ ਰੱਬ ਦੀ ਭਗਤੀ ਏ ਜਪ ਤਪ ਗੱਲਾਂ ਬਾਅਦ ਦੀਆਂ ਨੇ ਜੇ ਨੀਅਤ ਸਾਫ ਹੋਵੇਗੀ ਤੇ ਗੁਰੂ ਕੁੰਡਾ ਖੜਕਾ ਕੇ ਘਰ ਵੜ ਜਾਏਗਾ ਜੇ ਨੀਅਤ ਖੋਟੀ ਹੋਵੇਗੀ ਤੇ ਮਲਕ ਭਾਗੋ ਤਰਲੇ ਵੀ ਲੈਂਦਾ ਰਹੇ ਤਾਂ ਵੀ ਉਹਦੇ ਘਰ ਨਹੀਂ ਜਾਂਦਾ ਲਾਲੋ ਦੀ ਨੀਅਤ ਰਾਸ ਹੈ ਬਾਬਾ ਜੀ ਨੇ ਉੱਥੇ ਦਿੱਤਾ ਲਾਲ ਉਹਨੇ ਸਾਲ ਸਰਾਏ ਨੇ 100 ਰੁਪਈਆ ਦਰਸ਼ਨੀ ਭੇਟਾ ਦਿੱਤੀ ਚਲੋ ਜਦੋਂ ਵਾਪਸ ਆ ਗਏ ਮਹਾਰਾਜ ਹੱਸ ਕੇ ਕਹਿੰਦੇ ਨੇ ਮਰਦਾਨਿਆਂ ਤੋਂ ਇੱਕ ਦਿਨ ਸਵਾਲ ਕੀਤਾ ਸੀ ਕਿ ਬਾਬਾ ਕੀਰਤਨ ਵੀ ਉਹ ਸ਼ਬਦ ਵੀ ਉਹ ਮੈਂ ਤੇ ਤੂੰ ਵੀ ਦੋਵੇਂ ਜਣੇ ਉਹੀ ਆ ਪਰ ਕਿਤੇ ਸਨਮਾਨ ਤੇ ਕਿਤੇ ਅਪਮਾਨ ਕਿਤੇ ਸਿਫਤ ਦੇ ਬੋਲ ਮਿੱਠੇ ਤੇ ਕਿਤੇ ਕਬੋਲ ਬਾਬਾ ਜੀ ਕਹਿੰਦੇ ਅੱਜ ਤੇਰੇ ਹੱਥ 'ਚ ਲਾਲ ਸੀ ਲਾਲ ਨਾਲ ਕੀ ਬੀਤੀ ਬਾਜ਼ਾਰ ਵਿੱਚ ਕਹਿੰਦਾ ਬਾਬਾ ਕਿਸੇ ਨੇ ਕੁਝ ਮੁੱਲ ਪਾਇਆ, ਕਿਸੇ ਨੇ ਕੁਝ ਇੱਕ ਮਿਲਿਆ। ਉਹਨੇ ਕਿਹਾ ਇਹ ਅਮੋਲਕ ਹੈ। ਸਤਿਗੁਰੂ ਕਹਿੰਦੇ ਨੇ ਬਸ ਆਹ ਹੀ ਦੁਨੀਆ ਹੀ, ਜਿਨ੍ਹਾਂ ਨੂੰ ਲਾਲ ਦੀ ਸਮਝ ਕੋਈ ਨਹੀਂ ਉਹ ਬੇਕਦਰੀ ਕਰਦੇ ਆ, ਉਹਦੇ ਲਈ ਅਪਮਾਨ ਜਨਕ ਸ਼ਬਦਾਵਲੀ ਵਰਤਦੇ ਆ। ਜਿਨ੍ਹਾਂ ਨੂੰ ਲਾਲ ਦੀ ਸਮਝ ਹੋਵੇ, ਕਦਰ ਹੋਵੇ, ਉਹਨੂੰ ਦੇਖਣ ਦੀ ਮਾਇਆ ਦੇ ਦਿੰਦੇ ਆ। ਉਹ ਚੇਤੇ ਰੱਖੀ ਮਰਦਾਨਿਆਂ ਭਾਈ ਜੀ ਗੁਰਸਿੱਖਾ ਕਿ ਇਸ ਦੁਨੀਆਂ ਵਿੱਚ ਸਾਰੇ ਬੰਦੇ ਰੂਹਾਨੀਅਤ ਦੇ ਗਾਹਕ ਨਹੀਂ, ਸਾਰੇ ਬੰਦੇ ਨਾਮ ਸ਼ਬਦ ਦੇ ਗਾਹਕ ਨਹੀਂ। ਜਿਹੜਾ ਇਸ ਰਸਤੇ ਤੇ ਤੁਰਿਆ ਉਹਨੂੰ ਪੁੱਛ ਕੇ ਦੇਖੀ ਜਪਜੀ ਦੀ ਕੀਮਤ ਕੀ ਹੈ, ਕੀਰਤਨ ਦੀ ਕੀਮਤ ਕੀ ਹੈ। ਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਮੈਂ ਬੇਨਤੀ ਕਰ ਰਿਹਾ, ਕਿਆ ਬਗ ਬੱਪੜਾ ਛੱਪੜੀ ਨਾਏ, ਬਗਲਾ ਨਹਾਈ ਜਾਏ ਉਹਦੀ ਮੈਲ ਨਹੀਂ ਜਾਣੀ। ਮੈਂ ਅਰਜ਼ ਕੀਤੀ ਉਹ ਬਗਲਾ ਬਿਰਤੀ ਹੈ ਮਨ ਦੀ ਕਠੋਰਤਾ, ਕਪਟ। ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੂੜਿਆਰਾ, ਚਿੱਤ ਉਦਾਸ ਉਹ ਵੱਲ ਛਲ ਕਰ ਝੱਤ ਕੱਢ ਦੇ, ਫਿਰ ਜਾਏ ਬਹਿ ਕੂੜਿਆਰਾ ਪਾਸ, ਵਿੱਚ ਸੱਚੇ ਕੂੜ ਨਾ ਗੱਡੀ। ਮਨ ਵੇਖੋ ਕਰ ਨਿਰਜਾਸ, ਕੂੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਸਤਿਗੁਰੂ ਕਹਿੰਦੇ ਨੇ ਬਗਲਾ ਬਿਰਤੀ ਇਹ ਵਾਸ਼ਨਾ ਦੀ ਛੱਪੜੀ ਵਿੱਚ ਨਹਾਉਂਦੇ ਪਏ ਆ, ਚਿੱਕੜ ਚ ਡੁੱਬੇ ਆ, ਇਹਨਾਂ ਦੀ ਮੈਲ ਨਹੀਂ ਉਤਰਦੀ। ਇਹ ਸਤਿਗੁਰਾਂ ਨੇ ਦੋ ਤੁਕਾਂ ਸਾਨੂੰ ਰਹਾਉ ਦੀਆਂ ਬਖਸ਼ਿਸ਼ ਕੀਤੀਆਂ ਹਨ।
ਰੱਖ ਰੱਖ ਚਾਰਨ ਧਰੇ ਵਿਚਾਰੇ।
ਹੁਣ ਅਗਲੀ ਇਸ ਤੁਕ ਵਿੱਚ ਸਤਿਗੁਰੂ ਫਿਰ ਅਧਿਆਤਮਿਕ ਜੀਵਨ ਕਮਾਉਣ ਵਾਲੇ ਦੀ ਗੱਲ ਕਰਦੇ ਆ। ਰੱਖ ਰੱਖ ਚਰਨ ਧਰੇ ਵਿਚਾਰੀ, ਚਰਨ ਦਾ ਅਰਥ ਜੀ ਪੈਰ ਕਦਮ। ਕਹਿੰਦੇ ਜਿਹੜੇ ਬੰਦਗੀ ਕਰਨ ਵਾਲੇ ਨੇ ਨਾ, ਉਹ ਜੀਵਨ ਦੇ ਪੰਧ ਵਿੱਚ ਇੱਕ ਇੱਕ ਕਦਮ ਫੂਕ ਫੂਕ ਕੇ ਰੱਖਦੇ ਆ, ਇੱਕ ਇੱਕ ਕਦਮ ਇੱਕ ਇੱਕ ਚਰਨ ਉਹ ਵੇਖ ਕੇ ਰੱਖਦੇ ਆ, ਕਿਤੇ ਮੇਰੇ ਤੋਂ ਜ਼ਿੰਦਗੀ 'ਚ ਭੁੱਲ ਨਾ ਹੋ ਜਾਏ, ਗਲਤੀ ਨਾ ਹੋ ਜਾਏ। ਮਹਾਰਾਜ ਕਹਿੰਦੇ ਉਹ ਇੰਨੇ ਸੁਚੇਤ ਹੋ ਕੇ ਚੱਲਦੇ ਆ, ਰੂਹਾਨੀ ਜ਼ਿੰਦਗੀ ਦੇ ਵਿੱਚ ਇੱਕ ਇੱਕ ਕਦਮ ਕਦਮ ਉਹ ਸੁਚੇਤ ਰਹਿੰਦੇ ਹਨ।
ਦੁਬਿਧਾ ਛੋੜ ਭਏ ਨਿਰੰਕਾਰੀ।
ਦੁਬਿਧਾ ਛੋੜ ਭਏ ਨਿਰੰਕਾਰੀ, ਦੁਬਿਧਾ ਦਾ ਅਰਥ ਹੁੰਦਾ ਹੈ ਕਿ ਅੰਦਰ ਦੀ ਦੋ ਭਾਂਤੀ ਚਾਲ। ਪਹਿਲਾਂ ਮਨ ਕਹਿਣਾ ਕਰ ਲਈਏ, ਫਿਰ ਸ਼ੱਕ ਕਰ ਲੈਣਾ, ਫਾਇਦਾ ਹੀ ਕੋਈ ਨਹੀਂ ਹੋਣਾ। ਦੁਬਿਧਾ ਨਾ ਦੋ ਪਾਸੇ ਚੱਲਣਾ, ਸਿੱਧੀ ਜੀ ਗੱਲ। ਮਹਾਰਾਜ ਕਹਿੰਦੇ ਜਿਹੜੇ ਆਪਣੀ ਜ਼ਿੰਦਗੀ 'ਚ ਪੂਰਨ ਤੌਰ 'ਤੇ ਸੁਚੋਤ ਹੋ ਕੇ, ਸੁਚੇਤ ਹੋ ਕੇ ਇੱਕ ਇੱਕ ਕਦਮ ਵਿਚਾਰ ਨਾਲ ਰੱਖਦੇ ਨੇ, ਉਹ ਦੁਬਿਧਾ ਨੂੰ ਛੋੜ ਕੇ ਭੈ ਨਿਰੰਕਾਰੀ। ਇੱਥੇ ਨਿਰੰਕਾਰੀ ਦਾ ਅਰਥ ਨਿਰੰਕਾਰ ਦੇ ਹੋ ਗਏ। ਮੈਂ ਇਸ ਕਿਸੇ ਸੰਪਰਦਾ ਦਾ ਜ਼ਿਕਰ ਨਹੀਂ ਕਰ ਰਿਹਾ ਇੱਥੇ ਨਿਰੰਕਾਰੀ ਦਾ, ਇੱਥੇ ਨਿਰੰਕਾਰੀ ਦਾ ਅਰਥ ਹੈ ਨਿਰੰਕਾਰ ਦੇ ਨਾਲ ਜੁੜੇ ਹੋਏ। ਬਦਕਿਸਮਤੀ ਇਹ ਵੇ, ਕੱਲ ਵੀ ਮੈਂ ਕਿਹਾ ਰੂਹਾਨੀ ਸ਼ਬਦਾਂ ਦੇ ਅਰਥ ਗਲਤ ਬੰਦੇ ਕਰੀ ਜਾਂਦੇ ਆ, ਗਲਤ ਤਰੀਕੇ ਨਾਲੋਂ ਦਿਖਾਇਆ ਜਾਂਦਾ। ਉਹ ਨਿਰੰਕਾਰ ਜਿਹੜਾ ਕਾਰ ਤੋਂ ਰਹਿਤ ਹੈ, ਜਿਹੜਾ ਢਾਂਚੇ ਤੋਂ ਰਹਿਤ ਹੈ, ਜਿਹਦਾ ਕੋਈ ਸਟਰੈਕਚਰ ਨਹੀਂ, ਸੱਚਮੁੱਚ ਉਹ ਨਿਰਾਕਾਰ ਹੋ ਗਏ, ਉਹ ਨਿਰਾਕਾਰ ਵੀ ਜੁੜ ਗਏ। ਉਹਨਾਂ ਨੇ ਆਪਣੇ ਅੰਦਰ ਦੀ ਦੁਬਿਧਾ ਛੱਡ ਦਿੱਤੀ, ਉਹ ਨਿਰਾਕਾਰ ਵਿੱਚ ਅਭੇਦ ਹਨ।
ਮੁਕਤ ਪਦਾਰਥ ਹਰ ਰਸ ਚਾਖੇ।
ਮੁਕਤ ਪਦਾਰਥ ਹਰ ਰਸ ਚੱਖ ਹੈ, ਇਹਦੇ ਅਰਥ ਇਉਂ ਕਰੀਏ, ਹਰ ਰਸ ਚੱਖ ਹੈ ਮੁਕਤ ਪਦਾਰਥ। ਮੈਂ ਤੁਕ ਨਹੀਂ ਬਦਲ ਰਿਹਾ। ਇੱਕ ਵਾਰ ਕਥਾ ਕਰਦੇ ਆਪ ਨੂੰ ਅਰਜ਼ ਕੀਤੀ ਸੀ ਜੀ, ਇਹ ਜਿਹੜੀ ਕਵਿਤਾ ਹੈ ਨਾ, ਉਂਝ ਮੈਂ ਇਹ ਨਹੀਂ ਆਪਾਂ ਬਾਣੀ ਲਈ ਸ਼ਬਦ ਵਰਤਾਂਗੇ, ਕਾਵਕ ਰੂਪ ਪੋਇਟਰੀ ਹੈ ਨਾ, ਪਰ ਇਹ ਆਮ ਦੁਨਿਆਵੀ ਕਵਿਤਾ ਨਹੀਂ, ਇਹ ਆਮ ਕਵੀਆਂ ਦੀ ਰਚਨਾ ਨਹੀਂ। ਕਵੀ ਨੂੰ ਕੁਝ ਕੁ ਹਾਕਾ ਘੂਕ ਹੁੰਦੇ ਆ, ਉਹ ਸ਼ਬਦਾਂ ਨੂੰ ਅੱਗੇ ਪਿੱਛੇ ਕਰ ਲੈਂਦਾ, ਪਰ ਜਦੋਂ ਅਰਥ ਕਰਨੇ ਹੋਣ ਉਦੋਂ ਅਰਥ ਕਰਨ ਵਾਲੇ ਨੂੰ ਸੋਚਣਾ ਪੈਂਦਾ ਵੀ ਅਰਥ ਕਿਵੇਂ ਹੋਣਗੇ। ਜਿਵੇਂ ਇੱਕ ਦਿਨ ਆਪ ਨੂੰ ਬੇਨਤੀ ਕੀਤੀ ਸੀ ਜੀ, ਇਹ ਰਾਖੋ ਕੰਧ ਉਸਾਰੋ ਨੀਵਾਂ, ਰਾਖੋ ਕੰਧ ਉਸਾਰੋ ਨੀਵਾਂ, ਭਗਤ ਰਵਿਦਾਸ ਜੀ ਦਾ ਸ਼ਬਦ ਹੈ, ਸਾਢੇ ਤੀਨ ਹਾਥ ਤੇਰੀ ਸੀਵਾ। ਹੁਣ ਆਪਾਂ ਕਦੀ ਇਹ ਥੋੜਾ ਕਹਿੰਦੇ ਹਾਂ ਜੀ ਅੱਜ ਅਸੀਂ ਕੰਧ ਰੱਖਣ ਚੱਲੇ ਹਾਂ, ਆਪਾਂ ਕਹਿੰਦੇ ਅੱਜ ਅਸੀਂ ਨੀਂਹ ਰੱਖਣ ਲੱਗੇ ਹਾਂ। ਨੀਂਹ ਰੱਖੀ ਜਾਂਦੀ ਹੈ ਤੇ ਕੰਧ ਨੀਂਹ ਦੇ ਉੱਤੇ ਉਸਾਰੀ ਜਾਂਦੀ ਹੈ, ਪਰ ਇੱਥੇ ਗੁਰੂ ਜੀ ਕਹਿ ਰਹੇ ਨੇ ਰਾਖੋ ਕੰਧ ਉਸਾਰੋ ਨੀਵਾਂ, ਕਿਉਂਕਿ ਪੋਇਟਰੀ ਵਿੱਚ ਕਵਿਤਾ ਵਿੱਚ ਉਹ ਤੁਕਾਂਤ ਨੂੰ ਮਾਤਰਾ ਨੂੰ ਪੂਰਾ ਕਰ ਲਈ, ਪਰ ਜਦੋਂ ਇਹਦੇ ਅਰਥ ਕਰਾਂਗੇ ਉਦੋਂ ਅਨਵੈ ਅਰਥ ਹੋਣਗੇ, ਉਦੋਂ ਅਰਥ ਹੋਣਗੇ ਰਾਖੋ ਨੀਵਾਂ ਉਸਾਰੋ ਕੰਧ। ਫਿਰ ਬੇਨਤੀ ਸੁਣੀਏ, ਤੁਕ ਬਦਲਣ ਦੀ ਗੱਲ ਨਹੀਂ, ਜਿਹੜੇ ਸੂਝਵਾਨ ਪੁਰਾਣੇ ਸਗੁਣ ਗਿਆਨੀ ਨੇ ਉਹ ਮੇਰੀ ਬੇਨਤੀ ਨੂੰ ਸਮਝਣਗੇ ਕਿ ਰਾਖੋ ਕੰਧ ਉਸਾਰੋ ਨੀਵਾਂ, ਇਹ ਅਨਵੈ ਅਰਥ ਹੁਣ ਜਿਵੇਂ ਇੱਥੇ ਮਹਾਰਾਜ ਜੀ ਨੇ ਕਿਹਾ ਮੁਕਤ ਪਦਾਰਥ ਹਰ ਰਸ ਚੱਖ ਹੈ, ਇਹਦੇ ਅਰਥ ਆਪਾਂ ਕਰਾਂਗੇ। ਹਰ ਰਸ ਚੱਖ ਹੈ, ਉਹ ਖਰੀ ਦੇ ਰਸ ਨੂੰ ਚੱਖਦਾ ਹੈ, ਮਾਣਦਾ, ਤੇ ਉਸ ਹਰ ਰਸ ਚੱਖਣ ਦੇ ਨਾਲ ਮੁਕਤ ਪਦਾਰਥ, ਉਹਨੂੰ ਮੁਕਤੀ ਦਾ ਪਦਾਰਥ ਮਿਲਦਾ, ਉਹਨੂੰ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ, ਉਹ ਬੰਧਨਾਂ ਤੋਂ ਮੁਕਤ ਹੋ ਜਾਂਦਾ। ਹਾਲਾਂ ਚਲੋ ਜਿਸ ਦਿਨ ਕਿਸੇ ਦਿਨ ਸ਼ਬਦ ਪ੍ਰਕਰਨ 'ਚ ਆਇਆ ਮੁਕਤੀ ਬਾਰੇ, ਗੁਰਬਾਣੀ ਦੀ ਮੁਕਤੀ ਸ਼ਬਦ ਬੜਾ ਵੱਖਰਾ ਜੇ। ਆਮ ਤੌਰ 'ਤੇ ਸਾਡੇ ਸੱਜਣ ਇਹ ਕਹਿੰਦੇ ਆ ਵੀ ਅਰਦਾਸ ਕਰੋ ਮੁਕਤ ਹੋ ਜਾਈਏ, ਜਨਮ ਮਰਨ ਤੋਂ ਰਹਿਤ ਹੋ ਜਾਈਏ, ਪਰ ਜਿਹਨੇ ਖਰੀ ਰਸ ਚੱਖ ਲਿਆ ਉਹ ਜਿਉਂਦੇ ਜੀ ਹਰ ਤਰ੍ਹਾਂ ਦੀ ਵਾਸ਼ਨਾ ਤੋਂ ਮੁਕਤ ਹੋ ਗਿਆ, ਉਹਨੂੰ ਬੰਧਨ ਕੋਈ ਨਹੀਂ। ਮੁਕਤ ਪਦਾਰਥ ਉਹਨੂੰ ਮਿਲਦਾ ਜਿਹਨੇ ਹਰ ਰਸ ਚੱਖਿਆ ਹੈ।
ਆਵਣ ਜਾਣ ਰਹੇ ਗੁਰ ਰਾਖੇ,
ਆਵਣ ਜਾਣ ਰਹੇ ਜਿਹੜੇ ਹਰ ਰਸ ਨੂੰ ਚੱਖਦੇ ਨੇ ਉਹਨਾਂ ਦਾ ਆਉਣਾ ਤੇ ਜਾਣਾ ਮੁੱਕ ਗਿਆ, ਰਹੇ ਦਾ ਅਰਥ ਖਤਮ ਹੋ ਗਿਆ, ਨਾ ਜਨਮ ਤੇ ਨਾ ਮੌਤ। ਕਿਉਂ, ਕਿੰਨੇ ਰੱਖ ਲਿਆ ਜੀ? ਗੁਰ ਰਾਖੇ, ਸਤਿਗੁਰੂ ਨੇ ਉਹਨਾਂ ਨੂੰ ਮੇਰ ਕਰਕੇ ਰੱਖ ਲਿਆ, ਨਾ ਜਨਮ ਤੇ ਨਾ ਮਰਨ।
ਸਰਵਰ ਹੰਸਾ ਛੋੜ ਨਾ ਜਾਏ,
ਸਰਵਰ ਹੰਸਾ ਛੋੜ ਨਾ ਜਾਏ, ਹੰਸ ਕਦੀ ਮਾਨ ਸਰੋਵਰ ਨੂੰ ਨਹੀਂ ਛੱਡਦਾ। ਇਹਦਾ ਅਰਥ ਕਿ ਗੁਰਮੁਖ ਜਪਣ ਵਾਲਾ ਗੁਰਮੁਖ ਸੰਤ ਮਹਾਂਪੁਰਖ ਉਹ ਕਦੀ ਵੀ ਆਪਣੇ ਸਤਿਗੁਰੂ ਨੂੰ ਨਹੀਂ ਛੱਡਦਾ, ਉਹ ਗੁਰੂ ਤੋਂ ਬਿਨਾਂ ਰਹਿ ਨਹੀਂ ਸਕਦਾ, ਜੀ ਨਹੀਂ ਸਕਦਾ। ਹੁਣ ਜੇ ਇਹ ਕਹੀਏ ਜੀ ਸਾਡਾ ਸਰੀਰ ਸਵਾਸਾਂ ਤੋਂ ਬਿਨਾਂ ਰਹਿ ਜਾਏਗਾ, ਕਦੀ ਹੋ ਸਕਦਾ ਜੀ? ਜਿਵੇਂ ਸਵਾਸ ਤੋਂ ਬਿਨਾਂ ਦਿਓਰੀ ਨਹੀਂ ਰਹਿ ਸਕਦੀ, ਇਸੇ ਤਰ੍ਹਾਂ ਬੰਦਗੀ ਕਰਨ ਵਾਲਾ ਆਪਣੇ ਗੁਰੂ ਤੋਂ ਬਿਨਾਂ ਨਹੀਂ ਰਹਿ ਸਕਦਾ। ਮੇਰੇ ਪ੍ਰੀਤਮਾ ਹੋ ਜੀਵਾਂ ਨਾਮ ਧਿਆਏ, ਮਰਨੰਗ ਬਿਸਰਨੰਗ ਗੋਬਿੰਦ ਹੈ, ਜੀਵਨੰਗ ਹਰ ਨਾਮ ਧਿਆਵਣੈ। ਗੁਰੂ ਜੀ ਕਹਿੰਦੇ ਨੇ ਹੰਸ ਜਿਵੇਂ ਸਰੋਵਰ ਨੂੰ ਹੀ ਛੱਡਦਾ, ਗੁਰਸਿੱਖ ਗੁਰੂ ਸਰੋਵਰ ਨੂੰ ਕਦੀ ਨਹੀਂ ਛੱਡਦਾ, ਉਹ ਗੁਰੂ ਦੇ ਸ਼ਬਦ ਨਾਲ ਨਾਮ ਰਤਨ ਨਾਲ ਜੁੜਿਆ ਰਹਿੰਦਾ ਹੈ।
ਪ੍ਰੇਮ ਭਗਤ ਕਰ ਸਹਿਜ ਸਮਾਏ,
ਪ੍ਰੇਮ ਭਗਤ ਕਰ ਸਹਿਜ ਸਮਾਏ, ਉਹਨੇ ਉਹ ਸੱਜਣ ਨੇ ਪਰਮਾਤਮਾ ਦੀ ਪ੍ਰੇਮਾ ਭਗਤੀ ਕਰਕੇ, ਇੱਥੇ ਭਗਤ ਦੇ ਤੱਤੇ ਨੂੰ ਸਿਆਹੀ ਹੈ, ਇਹਦਾ ਅਰਥ ਹੈ ਭਗਤੀ। ਸੂਝਵਾਨ ਸੱਜਣ ਦੱਸਦੇ ਆ, ਉਂਝ ਤਾਂ ਪਿਆਰਿਓ ਜੇ ਅਸੀਂ ਕਹੀਏ ਨਾ ਵੀ ਗੁਰਬਾਣੀ ਨੂੰ ਅਸੀਂ ਕਿਸੇ ਢਾਂਚੇ 'ਚ ਬੰਨ ਕੇ ਅਰਥ ਕਰਾਂਗੇ, ਖਿਮਾ ਕਰਿਓ, ਇਹ ਉਹ ਰੱਬੀ ਗਿਆਨ ਹੈ ਜਿਹਨੂੰ ਕਿਸੇ ਆਪਾਂ ਢਾਂਚੇ 'ਚ ਬੰਨ ਕੇ ਕੀ ਅਰਥ ਕਰ ਸਕਾਂਗੇ। ਪ੍ਰੇਮ ਭਗਤ ਦਾ ਅਰਥ ਹੈ ਪ੍ਰੇਮਾ ਭਗਤੀ, ਉਹਨਾਂ ਨੇ ਪਰਮਾਤਮਾ ਦੀ ਪ੍ਰੇਮਾ ਭਗਤੀ ਕੀਤੀ, ਹੱਠ ਨਹੀਂ ਸੁੱਕਾ ਨਹੀਂ, ਪ੍ਰੇਮ 'ਚ ਭਿੱਜੇ, ਗੁਰੂ ਘਰ ਵਿੱਚ ਪ੍ਰੇਮਾ ਭਗਤੀ ਸਵੀਕਾਰ ਕੀਤੀ, ਹੱਠ ਵਾਲੀ ਨਹੀਂ। ਆ ਜਿਹੜਾ ਪੁੱਠਾ ਲਟਕਣਾ, ਅੱਗਾਂ ਅੱਗ ਬਾਲ ਕੇ ਬੈਠੇ ਰਹਿਣਾ, ਐਵੇਂ ਠੰਡੇ ਪਾਣੀ 'ਚ ਖਲੋਤੇ ਰਹਿਣਾ, ਗੁਰੂ ਘਰ ਦੇ ਅੰਦਰ ਪ੍ਰੇਮਾ ਭਗਤੀ ਨੂੰ ਥਾਂ ਦਿੱਤੀ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਬਚਨ ਕਰਦੇ ਆ, ਸਾਚ ਕਹੂੰ ਸੁਣ ਲਿਓ ਸਭ ਹੈ ਚਿੰਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਾ। ਜਿਨ੍ਹਾਂ ਨੇ ਪ੍ਰੇਮਾ ਉਹ ਪ੍ਰੇਮਾ ਭਗਤੀ ਕਰਦੇ ਆ ਤੇ ਉਹ ਜਿਹੜੇ ਨੇ ਸਹਿਜ ਅਵਸਥਾ ਵਿੱਚ ਸਮਾ ਜਾਂਦੇ ਆ। ਚੌਥੇ ਪਦ ਵਿੱਚ ਸਹਿਜ ਅਵਸਥਾ ਆਤਮਕ ਜੀਵਨ ਦਾ ਸ਼ਖਰ ਸ਼ਿਖਰ ਹੈ ਜੀ। ਇਹਨੂੰ ਗੁਰੂ ਜੀ ਨੇ ਕਿਹਾ ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਤਿੱਥੈ ਊਂਗ ਨਾ ਭੁਖਹਿਰ ਅੰਮ੍ਰਿਤ ਨਾਮ ਸੁਖਵਾਸ, ਨਾਨਕ ਦੁੱਖ ਸੁੱਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਗਾਸ। ਉਹ ਉਸ ਅਵਸਥਾ ਵਿੱਚ ਪ੍ਰੇਮਾ ਭਗਤੀ ਕਰਕੇ, ਪ੍ਰੇਮ 'ਚ ਭਿੱਜ ਕੇ, ਬੱਧਾ ਚੱਟੀ ਨਹੀਂ, ਪ੍ਰੇਮਾ ਭਗਤੀ ਜੁੜੇ ਹੋਏ ਸਹਿਜ ਅਵਸਥਾ ਵੀ ਸਮਾਉਂਦੇ ਹਨ।
ਸਰਵਰ ਮਹਿ ਹੰਸ, ਹੰਸ ਮਹਿ ਸਾਗਰ,
ਸਰਵਰ ਮਹਿ ਹੰਸ, ਇਹਦੇ ਅਰਥ ਆਪ ਜੀ ਸੁਣਿਓ, ਹੰਸ ਜਿਹੜਾ ਉਹ ਸਰੋਵਰ 'ਚ ਹੈ, ਸਰਵਰ ਮਹਿ ਹੰਸ, ਹੰਸ ਮਹਿ ਸਾਗਰ, ਇਹ ਏਕਤਾ ਅਭੇਦਤਾ ਇਹਦੇ ਵਿੱਚ, ਅਕਰੂਪਤਾ ਇਹ ਇੱਕ ਰੂਪ ਹੋ ਗਿਆ, ਇਹ ਤਦਰੂਪਤਾ ਹੈ। ਸਰਵਰ ਮੈਂ ਹੰਸ, ਇਹਦਾ ਅਰਥ ਹੋ ਗਿਆ, ਸਰਵਰ ਦਾ ਅਰਥ ਗੁਰੂ, ਗੁਰੂ ਦੇ ਵਿੱਚ ਹੰਸ ਸਿੱਖ ਸਮਾ ਗਿਆ, ਹੰਸ ਮੈਂ ਸਾਗਰ, ਤੇ ਪਿਆਰਿਓ ਇਸ ਸਿੱਖ ਹੰਸ ਦੇ ਵਿੱਚ ਸਮੁੰਦਰ ਗੁਰੂ ਸਮਾ ਗਿਆ। ਟੀਕਾਕਾਰ ਗੁਰਮੁਖਾਂ ਨੇ ਅਰਥ ਇਹੀ ਕੀਤੇ ਨੇ। ਮੇਰੇ ਮਨ ਸੀ ਵੀ ਜਿਹਦੇ ਅਰਥ ਆਪਾਂ ਇਉਂ ਕਰ ਲਈਏ, ਪਰ ਦਾਵਾ ਨਹੀਂ। ਸਰਵਰ ਮੈਂ ਹੰਸ, ਸਰਵਰ ਦਰਤ ਗੁਰੂ, ਜਿਹੜਾ ਗੁਰੂ ਜੀ ਨੇ ਉਹਦੇ ਵਿੱਚ ਸਿੱਖ ਰਹਿੰਦਾ, ਸਿੱਖ ਜਿਹੜਾ ਉਹ ਗੁਰੂ ਵਿੱਚ ਟਿਕਿਆ। ਹੰਸ ਮੈਂ ਸਾਗਰ, ਤੇ ਗੁਰੂ ਨੇ ਇੰਨੀ ਕਿਰਪਾ ਕੀਤੀ ਉਹਨੇ ਸਿੱਖ ਦੇ ਵਿੱਚ ਰੱਬ ਪੈਦਾ ਕਰ ਪ੍ਰਗਟ ਕਰ ਦਿੱਤਾ ਉਹਦੇ ਵਿੱਚ ਸਾਗਰ ਪਰਮਾਤਮਾ। ਸਿੱਖ ਗੁਰੂ ਵਿੱਚ ਤੇ ਸਿੱਖ ਅੰਦਰ ਰੱਬ ਪ੍ਰਗਟ ਹੋ ਗਿਆ। ਇਹ ਦੋਨੋਂ ਓਤ ਪੋਤ ਹੋ ਗਏ, ਇੱਕ ਮਿਕ ਹੋਏ ਹਨ।
ਅਕਥ ਕਥਾ ਗੁਰ ਬਚਨੀ ਆਦਰ,
ਉਹ ਪਰਮਾਤਮਾ ਜਿਹਨੂੰ ਅੱਜ ਤੱਕ ਕਥਿਆ ਨਹੀਂ ਗਿਆ, ਕੋਈ ਨਹੀਂ ਉਹਨੂੰ ਮੁਕੰਮਲ ਕਰ ਸਕਿਆ ਜੀ। ਇਹੀ ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਨਿਰਮਾਣਤਾ ਹੈ, ਨਿਮਰਤਾ ਹੈ ਕਿ ਗੁਰੂ ਸਾਹਿਬ ਕਿਤੇ ਨਹੀਂ ਕਹਿੰਦੇ ਰੱਬ ਜੀ ਮੈਂ ਸਭ ਕੁਝ ਕੱਥ ਚੱਲਿਆ ਵਾਂ। ਇੱਥੋਂ ਤੱਕ ਤਾਂ ਮਹਾਰਾਜ ਕਈ ਵਾਰੀ ਮਿੱਠੀ ਝਿੜਕ ਮਾਰ ਦਿੰਦੇ ਆ ਜਿਹੜਾ ਕਹਿੰਦਾ ਮੈਂ ਸਭ ਕੁਝ ਕੱਢ ਦਿੱਤਾ। ਆਪ ਜਪਜੀ ਸਾਹਿਬ 'ਚ ਪੜ੍ਹਦੇ ਹੋ, ਕੇਤੇ ਆਖੇ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਇੱਥੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ, ਕਹੀ ਕਿ ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸੱਚਾ ਸੋਏ। ਜੇ ਕੋ ਆਖੇ ਬੋਲ ਵਿਗਾੜ, ਜੇ ਕੋਈ ਜ਼ਬਾਨ ਵਿਗਾੜ ਕੇ ਕਹਿੰਦੇ ਜੀ ਮੈਂ ਮੁਕੰਮਲ ਕਹਿ ਦਿੱਤਾ, ਮੇਰੇ ਕੋਲ ਸਭ ਕੁਝ ਹੈ। ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾ ਵਾਰਾਂ ਗਾ ਵਾਰ। ਮੂਰਖਾਂ ਸਿਰ ਮੂਰਖ ਹੈ ਜਿਹੜਾ ਕਹਿੰਦਾ ਮੈਂ ਕੱਥ ਗਿਆ। ਗੁਰੂ ਜੀ ਕਹਿੰਦੇ ਨਹੀਂ, ਅਕਥ ਕਥਾ, ਉਸ ਕਥਾ ਨੂੰ ਕਥੇ ਨਹੀਂ ਜਾ ਸਕਦਾ। ਤੂੰ ਸੁਲਤਾਨ ਕਹਾ ਹੋਮੀਆਂ, ਤੇਰੀ ਕਵਨ ਵਡਾਈ ਜੋ ਤੂੰ ਦੇ ਸੋ ਕਹਾ ਸਵਾਮੀ, ਮੈਂ ਮੂਰਖ ਕਹਿ ਨਾ ਜਾਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਪਰ ਇਹ ਤੋਂ ਪਹਿਲੀ ਤੋਂ ਕਿ ਜੇ ਖਾਉ ਜਾਣਾ, ਇਹ ਅਕਥ ਹੀ ਰਹਿੰਦਾ, ਨਹੀਂ ਕੋਈ ਕੱਥ ਸਕਦਾ। ਜੇ ਖਾਉ ਜਾਣਾ ਆਖਾਂ ਨਾਹੀਂ ਕਹਿਣਾ, ਕਥਨ ਨਾ ਜਾਈ, ਉਹਨੂੰ ਕੋਈ ਨਹੀਂ ਕੱਥ ਸਕਿਆ। ਹਾਂ ਫਿਰ ਜੇ ਨਹੀਂ ਕੱਥ ਸਕਿਆ ਤੇ ਫਿਰ ਇੰਨੀਆਂ ਕਥਾਵਾਂ ਦਾ ਕੀ ਫਾਇਦਾ, ਇਸ ਦਾ ਕੀ ਲਾਭ। ਅਕਥ ਨੂੰ ਕਥਿਆ ਨਹੀਂ ਜਾ ਸਕਦਾ, ਪਰ ਕਥਨ ਵਾਲਾ ਕੱਥਦਾ ਇੱਕ ਦਿਨ ਅਕਥ ਵਿੱਚ ਲੀਨ ਹੋ ਜਾਂਦਾ ਹੈ। ਸਿੱਧੀ ਗੱਲ, ਬੂੰਦ ਸਮੁੰਦਰ ਵਿੱਚ ਮਿਲ ਜਾਂਦੀ ਹੈ, ਨਿੱਕੀ ਜੀ ਅੱਗ ਦੀ ਚਿੰਗਾਰੀ ਸੂਰਜ ਵਿੱਚ ਮਿਲ ਜਾਂਦੀ ਹੈ। ਕਥਨ ਇਸ ਕਰਕੇ ਕੀਤਾ ਜਾਂਦਾ, ਕੀਮਤ ਪਾਏ ਨਾ ਕਹਿਆ ਜਾਏ, ਕਹਿਣਾ ਵਾਲੇ ਤੇਰੇ ਰਹਿ ਸਮਾਏ, ਉਹ ਅਕਥ ਹੈ। ਤੇ ਗੁਰੂ ਦੇ ਬਚਨਾਂ ਨਾਲ ਉਸ ਸਿੱਖ ਨੇ ਆਦਰ ਇੱਜ਼ਤ ਪਾਈ ਹੈ।
ਸੁਣ ਮੰਡਲ ਇੱਕ ਜੋਗੀ ਵੈਸੇ,
ਸੁਣ ਮੰਡਲ ਇੱਕ ਜੋਗੀ ਵੈਸੇ। ਸੁਣ ਦਾ ਅਰਥ ਹੈ ਅਫੁਰ ਅਵਸਥਾ, ਅਫੁਰ ਮੰਡਲ ਵਿੱਚ। ਸਾਡੇ ਗੁਰਮੁਖ ਟੀਕਾਕਾਰਾਂ ਨੇ ਇਹਦੇ ਅਰਥ ਯੂੰ ਵੀ ਕੀਤੇ ਆ ਕਿ ਅਫੁਰ ਅਵਸਥਾ ਦੇ ਵਿੱਚ ਜੁੜੇ ਹੋਏ, ਜੋਗੀ ਦਾ ਅਰਥ ਜੁੜੇ ਹੋਏ, ਜੁੜਿਆ ਹੋਇਆ ਬੈਠਾ ਹੈ। ਪਰ ਦਾਵਾ ਨਹੀਂ, ਸੁਣ ਮੰਡਲ ਇੱਕ ਜੋਗੀ ਵੈਸੇ, ਇੱਕ ਅਕਾਲ ਪੁਰਖ ਵਾਹਿਗੁਰੂ ਉਸ ਅਫੁਰ ਅਵਸਥਾ ਵਿੱਚ ਆਪ ਹੀ ਉਹ ਬੈਠਾ ਹੈ, ਜਿਸ ਦਾ ਜਿਹਨੂੰ ਕਥਿਆ ਨਹੀਂ ਜਾ ਸਕਦਾ। ਸੁਣ ਮੰਡਲ ਵਿੱਚ ਅਫੁਰ ਅਵਸਥਾ, ਆ ਪਾਰ ਬ੍ਰਹਮ ਪਰਮੇਸ਼ਵਰ ਬੈਠਾ ਹੈ।
ਨਾਰਨ ਪੁਰਖ ਕਹੋ ਕਉ ਕੈਸੇ,
ਨਾਰਨ ਪੁਰਖ ਕਹੋ ਕਉ ਕੈਸੇ। ਉਸ ਪਰਮਾਤਮਾ ਨੂੰ ਮਰਦ ਕਹੀਏ ਕਿ ਇਸਤਰੀ ਕਹੀਏ, ਉਹ ਨਾ ਪੁਰਖ ਹੈ ਨਾ ਇਸਤਰੀ ਹੈ, ਕਹੋ ਕਉ ਕੈਸੇ, ਉਹਨੂੰ ਕਿਵੇਂ ਬਿਆਨ ਕੀਤਾ ਜਾ ਸਕਦਾ। ਉਂਝ ਪਿਆਰਿਓ ਯਾਦ ਰੱਖਿਓ, ਅਧਿਆਤਮਿਕ ਤੌਰ ਤੇ ਜ਼ਿਆਦਾਤਰ ਪਰਮਾਤਮਾ ਨੂੰ ਪੁਲਿੰਗ ਰੂਪ ਵਿੱਚ ਹੀ ਬਿਆਨ ਕੀਤਾ ਗਿਆ, ਹਾਲਾਂਕਿ ਗੁਰਬਾਣੀ ਨੇ ਇਸਤਰੀ ਲਿੰਗ ਰੂਪ ਵਿੱਚ ਵੀ ਪਰਮਾਤਮਾ ਦਾ ਜ਼ਿਕਰ ਕੀਤਾ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਜਦੋਂ ਮਾਤਾ ਆਏਗਾ ਇਸਤਰੀ ਲਿੰਗ ਹੈ, ਤੂੰ ਮਾਤ ਪਿਤਾ, ਮਾਂ ਸ਼ਬਦ ਵੀ ਆਇਆ, ਜਾਂ ਸਭਨਾ ਕਾ ਮਾਂ ਪਿਓ ਆਪ ਹੈ। ਅਸੀਂ ਇਨਸਾਨ ਉਹਨੂੰ ਇਨਸਾਨ ਦੇ ਰੂਪ ਵਿੱਚ ਦੇਖਦੇ ਹਾਂ, ਹਾਲਾਂਕਿ ਮੈਂ ਕਿਹਾ ਬਾਣੀਕਾਰ ਉਹਨੂੰ ਉਸ ਰੂਪ 'ਚ ਹੀ ਦੇਖਣਗੇ। ਅਤੇ ਜਿਵੇਂ ਅਸੀਂ ਸ਼ਬਦ ਵਰਤਦੇ ਹਾਂ, ਤੇਰੇ ਬੰਕੇ ਲੋਇਣ ਦੰਤਰ ਸਾਨਾ, ਸੋਹਣੇ ਨੱਕ ਜੇ ਲੰਬੜੇ ਵਾਲਾ, ਇਹ ਤਾਂ ਮਰਦ ਦਾ ਇਨਸਾਨ ਦਾ ਫੇਸ ਬਣ ਰਿਹਾ। ਇਹ ਸਿਰਫ ਸਾਡੀ ਭਾਵਨਾ ਲਈ ਹੈ, ਤੂੰ ਮਾਂ ਹੈ, ਤੂੰ ਪਿਓ ਹੈ, ਤੂੰ ਸੱਜਣ ਹੈ, ਤੂੰ ਮਿੱਤਰ ਹੈ, ਸੱਚ ਇਵੇਂ ਪਰਮਾਤਮਾ ਦਾ ਕੋਈ ਲਿੰਗ ਨਹੀਂ। ना वो मर्द है ना वो स्त्री, वो है जरूर सर्व व्यापक है, जिन्हों गुरु गोबिंद सिंह जी कहते हैं चक्र चेन अर वर्ण जात अर पात नहीं जे रूप रंग अर एक पेक को कह न सकत कह, न ताता है न माता है न जाता है न पाता है, निरसाकंग शरीक है। इत्थे गुरु जी कहते की कहोगे, वह मर्द है वो स्त्री है, यह तो इंसान की ज्यो जी भावना बनी, किते उन्हें स्त्री रूप उन्हें जान के पूज लिया, किते मर्द रूप जान के पूज लिया, ये बंदे ने बनाया जी ये स्त्री रूप या मर्द रूप। गुरु नानक साहब कहते केड़ा रूप है जी, वह ना वो नार ना पुरख है, ओनू कौन बयान कर सकता है।
भवन जोत रहे लिवलाई,
हुण साडे मन च आउणा सी जे मर्द नहीं ते स्त्री नहीं ते फिर ओदी होंद की। अगे गुरु जी कहिंदे तर भवन जोत रहे लिवलाई, हजूर कहिंदे ने इह नहीं कि ओह है नहीं, ओदी जोत तिन्ना भवना दे विच है, नार है पुरख है स्त्री है कोई पता नहीं, पर ओदी जोत जिहड़ी तिन्ना भवना विच है ते जिहड़ी इह सृष्टि है इह ओदे विच लिव ला के बैठी है। फिर मैं इहदे अर्थ दोहरा देना कि उस दा कोई भी स्त्री पुरश रूप विच नहीं बयान कर सकांगे, तिन्ना भवना विच ओदी जोत है, सारी सृष्टि उस विच लिव ला के बैठी है।
सुर नर नाथ सचे सरनाई,
सुर नर नाथ देवते मनुख ए नाथ आदक ए उस सच्चे परमात्मा दी शरण विच हन।
आनंद मूल अनाथ अधारी,
आनंद मूल ओ आनंद दा मूल है, गुरु जी ने ते शब्द आनंद वरत्या है, उथे उदे कोल ओ जड़ है आनंद दी। इसे करके जी साडे गुरु साहिब जी ने एक शब्द वरत्या सत सुहाण सदा मन चाओ, वो सोग वाला नहीं, वो मत्थे ते त्यूड़ी पान वाला नहीं, आनंद मूल ओ आनंद दा मूल है, ओ आनंद दी जड़ है, सारा आनंद ओदे विचों निकलदा पिया है। जे होर थोड़ा जा देखिया जाए भावें कई बंदे बाहर मुखी जिहड़ा संसार है इहदे वासना विचों उस स्वाद नूं उस रस नूं भोगदे आ, जे डूंघाई विच देखोगे चेते रखियो यह भी रस ओदे विचों ही निकलदे पए आ। कहूं कोक की कहानी, कहूं राजा कहूं रानी, कहीं कहूं नर को प्रकार को गुरु गोबिंद सिंह जी, वह आनंद का सोमा है, मूल दर्द सोमा करांगे, सारा आनंद ओदे विचों निकलदा, सारियां खुशियां ओदे विचों निकलदियां, वह आप आनंदित है आनंदी है। गुरु जी कहिंदे आनंद मूल अनाथ, जिहदा कोई नाथ नहीं प्यारे उहनां दा वह मालक है, उहनां नूं आधारी आधार दिंदा, अनाथां दा आधार है ते आनंद दा सोमा है।
गुरमुख भगत सहज विचारी,
गुरमुख भगत सहज विचारी, गुरु दे सन्मुख रहण वालिया ने उस दी भगती कीती, उहदा सिमरन कीता, ਉਹ ਸਹਿਜ ਅਵਸਥਾ ਨੂੰ ਮਾਣ ਰਹੇ ਹਨ।
ਭਗਤ ਵਛਲ ਪੈ ਕਾਟਣ ਹਾਰੇ,
ਭਗਤ ਵਛਲ ਉਹ ਭਗਤੀ ਨੂੰ ਪਿਆਰ ਕਰਨ ਵਾਲੇ ਨੇ, ਭਗਤ ਵਛਲ ਦਾ ਅਰਥ ਭਗਤੀ ਨੂੰ ਪਿਆਰ ਕਰਨ ਵਾਲਾ, ਤੇ ਜਿਹੜੇ ਸਾਡੇ ਅੰਦਰ ਭੈ ਨੇ ਡਰ ਨੇ ਉਹਨਾਂ ਸਾਰਿਆਂ ਡਰਾਂ ਦੀਆਂ ਜੜ੍ਹਾਂ ਕੱਟਣ ਵਾਲਾ ਹੈ ਭਗਤੀ ਨੂੰ ਪਿਆਰ ਕਰਨ ਵਾਲਾ, ਤੇ ਉਹਨੂੰ ਕੋਈ ਵੀ ਕਾਬੂ ਨਹੀਂ ਕਰ ਸਕਦਾ, ਗਿਆਨ ਨਾਲ ਧਿਆਨ ਨਾਲ ਜਪ ਨਾਲ ਹੱਠ ਨਾਲ ਤਪ ਨਾਲ ਤਾਕਤ ਨਾਲ। ਹਾਂ ਇੱਕ ਰੱਬ ਨੇ ਦਾਤ ਦੇ ਦਿੱਤੀ ਹੈ ਇਨਸਾਨ ਨੂੰ, ਕਹਿੰਦੇ ਜਿੰਨੀ ਭਗਤੀ ਕਰਦਾ ਨਾ ਕੋਈ ਰੱਬ ਭਗਤੀ ਵਾਲਿਆਂ ਦੇ ਵੱਸ ਹੋ ਜਾਂਦਾ, ਸਭ ਕੋ ਤੇਰਾ ਵਸ ਅਗੰਮ ਗੁਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਉਹ ਭਗਤ ਵਚਲ ਹੈ ਭਗਤੀ ਨੂੰ ਪਿਆਲ ਕਰਦੇ ਨੇ, ਭੈ ਕੱਟਣ ਵਾਲੇ ਨੇ ਸਭ ਉੱਤੇ ਬਖਸ਼ਿਸ਼ ਕਰਦੇ ਹਨ।
ਹਉਮੈ ਮਾਰ ਮਿਲੇ ਭਗਤਾਰੇ,
ਤੇ ਜਿਹੜੇ ਉਹਦੀ ਇਬਾਦਤ ਕਰਦੇ ਨੇ ਉਹ ਹਉਮੈ ਨੂੰ ਮਾਰ ਕੇ ਆਪਣੀ ਮੈਂ ਮੇਰੀ ਨੂੰ ਮਿਟਾ ਦਿੰਦੇ ਨੇ, ਤੇ ਬਹੁਤ ਹੀ ਰੂਹਾਨੀਅਤ ਦੇ ਮਾਰਗ ਤੇ ਚੱਲਦੇ ਹੋਏ ਉਸ ਪ੍ਰਭੂ ਨੂੰ ਉਹ ਪਾ ਲੈਂਦੇ ਨੇ।
ਅਨੇਕ ਯਤਨ ਕਰ ਕਾਲ ਸੰਤਾਏ,
ਅਨੇਕ ਯਤਨ ਕਰ ਕਾਲ ਸੰਤਾਏ, ਅਨੇਕਾਂ ਯਤਨ ਇਨਸਾਨ ਕਰਦਾ ਪਰ ਮੌਤ ਫਿਰ ਸਤਾਉਂਦੀ ਪਈ ਹੈ। ਜਿੰਨੇ ਅਸੀਂ ਯਤਨ ਕਰਨੇ ਆ ਮੌਤ ਸਾਹਮਣੇ ਹਰ ਯਤਨ ਨਿਰਾਰਥਕ ਹੋ ਜਾਂਦਾ ਹੈ। ਜਿੰਨੀਆਂ ਦਵਾਈਆਂ ਨੇ, ਜਿੰਨੇ ਹੌਸਪੀਟਲ ਨੇ, ਜਿੰਨੇ ਡਾਕਟਰ ਨੇ, ਵੈਦ ਨੇ, ਹਕੀਮ ਨੇ, ਇਹ ਸਾਰੇ ਇਹੀ ਯਤਨ ਕਰ ਰਹੇ ਆ ਜਿਹੜਾ ਜੰਮਿਆ ਇਹ ਮਰੇ ਨਾ ਛੇਤੀ, ਭਾਵੇਂ ਉਹ ਬੱਚੇ ਰੂਪ 'ਚ। ਅਨੇਕ ਯਤਨ ਕਲਕਾਲ ਸੰਤਾਏ, ਬੜੇ ਯਤਨ ਕਰ ਰਹੇ ਹਾਂ ਪਰ ਮੌਤ ਫਿਰ ਸਤਾਈ ਜਾਂਦੀ ਹੈ, ਕਾਲ ਫਿਰ ਨਹੀਂ ਮੁੜਦਾ ਪਿਆ, ਉਹ ਕਿਸੇ ਦੀ ਪਰਵਾਹ ਨਹੀਂ ਕਰਦਾ, ਉਹ ਇਨਸਾਨ ਨੂੰ ਸਤਾ ਰਿਹਾ ਹੈ।
ਮਰਨ ਲਿਖਾਏ ਮੰਡਲ ਮਹਿ ਆਏ,
ਮਰਨ ਲਿਖਾਏ ਮੰਡਲ ਮਹਿ ਆਏ। ਮੰਡਲ ਦਾ ਅਰਥ ਕਰੀਏ ਜੀ ਸੰਸਾਰ, ਮਰਨ ਲਿਖਾਏ ਦਾ ਅਰਥ ਕਰਾਂਗੇ ਕਿ ਜਿੰਨੇ ਅਸੀਂ ਇਸ ਧਰਤੀ ਤੇ ਸਰੀਰ ਧਾਰੀ ਆਏ ਹਾਂ, ਇਕੱਲੇ ਇਨਸਾਨ ਨਹੀਂ, ਕੋਈ ਚੀਜ਼ ਜਿਹਦਾ ਵਜੂਦ ਹੈ, ਹਰ ਚੀਜ਼ ਉੱਤੇ ਨਾਸ਼ਵਾਨਤਾ ਦਾ ਲੇਖ ਰੱਬ ਨੇ ਲਿਖ ਕੇ ਭੇਜਿਆ ਹੈ। ਅਨਕ ਯਤਨ ਕਰ ਕਾਲ ਸੰਤਾਏ, ਮਰਨ ਲਿਖਾਏ। ਅਸੀਂ ਜਨਮ ਬਾਅਦ ਚ ਲਿਆ, ਪਹਿਲਾਂ ਮੌਤ ਵਾਲਾ ਦਿਨ ਲਿਖਾ ਕੇ ਆਏ ਹਾਂ ਮੰਡਲ ਮੈਂ, ਉਹ ਤਾਂ ਆਉਣ ਹੀ ਤਾਂ ਦਿੰਦਾ, ਪਹਿਲਾਂ ਲਿਖਦਾ ਤੂੰ ਵਾਪਸ ਕਦੋਂ ਆਉਣਾ। ਇਹ ਨਹੀਂ ਵੀ ਬੰਦਾ ਆ ਗਿਆ। ਗੁਰੂ ਜੀ ਨੇ ਕਿਹਾ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇ ਲਿਖਿਆ, ਜਿੱਤ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਏ। ਉਹ ਸਾਹ ਲਿਖਾ ਕੇ ਆਇਆ, ਮੈਂ ਵੀ ਲਿਖਾਇਆ, ਤੁਸੀਂ ਵੀ ਲਿਖਾਇਆ, ਪਰ ਇੱਕ ਉਹਨੇ ਬੜਾ ਪਰਦਾ ਪਾ ਕੇ ਰੱਖਿਆ। ਆਏ ਸਾਰੇ ਲਿਖਾ ਕੇ ਆ, ਪਰ ਇਹ ਪਰਦਾ ਉਹਨੇ ਰੱਖਿਆ ਵੀ ਇਹਨੂੰ ਦੱਸਿਆ ਕੋਈ ਨਹੀਂ ਤੂੰ ਕੱਲ੍ਹ ਮਰ ਜਾਣਾ, ਇਹਨੂੰ ਦੱਸਿਆ ਨਹੀਂ। ਮਰਨ ਲਿਖਾਏ ਮੰਡਲ ਮੈਂ ਆਏ, ਤਰੀਕ ਸਾਰਿਆਂ ਦੀ ਨਿਰਧਾਰਿਤ ਹੈ, ਪਰ ਇਹਨੂੰ ਨਹੀਂ ਦੱਸਿਆ ਵੀ ਤੂੰ ਇਹਨ ਤਰੀਕ ਨੂੰ ਚਲੇ ਜਾਣਾ। ਗੁਰੂ ਜੀ ਕਹਿੰਦੇ ਨੇ ਬੜੇ ਯਤਨ ਬੰਦਾ ਕਰਦਾ, ਮੌਤ ਸਤਾਉਂਦੀ ਹੈ, ਇਹ ਮਰਨ ਲਿਖਾ ਕੇ ਇਨਸਾਨ ਇਸ ਮੰਡਲ ਵਿੱਚ ਸੰਸਾਰ ਵਿੱਚ ਆਇਆ ਹੈ।
ਜਨਮ ਪਦਾਰਥ ਦੁਬਦਾ ਖੂਆ,
ਇਨਸਾਨ ਦੁਬਦਾ ਵਿੱਚ ਪ੍ਰਵਿਰਤ ਹੋਇਆ, ਇਸ ਕੀਮਤੀ ਜਨਮ ਪਦਾਰਥ ਨੂੰ ਖੋ ਜਾਂਦਾ ਹੈ। ਦੁਬਦਾ ਮੈਂ ਦੋਨੋਂ ਗਏ, ਨਾ ਮਾਇਆ ਮਿਲੀ ਨਾ ਭਗਵਾਨ, ਦੁਬਦਾ ਵਿੱਚ ਇਹ ਫਸਿਆ ਹੋਇਆ। ਤੇ ਜਿਹੜਾ ਜਨਮ ਬੜਾ ਅਮੋਲਕ ਹੈ, ਜਿਹਦੀ ਕੋਈ ਕੀਮਤ ਨਹੀਂ, ਦੁਰਲੱਭ ਹੈ, ਇਸ ਦੁਰਲੰਭ ਜਨਮ ਨੂੰ ਇਹ ਵਿਅਰਥ ਗਵਾਉਂਦਾ ਹੈ।
ਆਪ ਨਚੀਨਸ ਭ੍ਰਮ ਭ੍ਰਮ ਰੋਵਾ,
ਆਪਣਾ ਆਪ ਨਹੀਂ ਪਹਿਚਾਣਦਾ, ਮੈਂ ਕੌਣ ਹਾਂ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣਾ ਆਪ ਪੜਚੋਲ ਨਹੀਂ ਰਿਹਾ, ਭਟਕਣਾ ਚ ਪਿਆ, ਰੋ ਰਿਹਾ ਹੈ।
ਰਹਿਤੋ ਪੜਤੋ ਸੁਣਤੋ ਏਕ,
ਜਿਨ੍ਹਾਂ ਨੇ ਉਸ ਰਸਤੇ ਤੇ ਤੁਰਨਾ, ਕਹਿਤੋ ਉਹ ਇੱਕ ਰੱਬ ਨੂੰ ਕਹਿੰਦੇ ਨੇ, ਪੜਤੋ ਇੱਕ ਨੂੰ ਹੀ ਪੜ੍ਹਦੇ ਨੇ ਤੇ ਇੱਕ ਪਰਮਾਤਮਾ ਨੂੰ ਸੁਣਦੇ ਨੇ, ਇੱਕ ਪ੍ਰਭੂ ਨੂੰ ਪੜ੍ਹਦੇ ਨੇ, ਇੱਕ ਨੂੰ ਕਹਿੰਦੇ ਨੇ, ਇੱਕ ਨੂੰ ਹੀ ਸੁਣਦੇ ਹਨ।
ਧੀਰਜ ਧਰਮ ਧਰਨੀ ਧਰ ਟੇਕ,
ਉਹਨਾਂ ਦੇ ਅੰਦਰ ਧੀਰਜ ਧਰਮ ਮੁਕੰਮਲ ਤੌਰ ਤੇ ਅੰਦਰ ਧੀਰਜ ਆ ਜਾਂਦਾ, ਉਹ ਧੀਰਜ ਵਾਲੇ ਨੇ, ਉਹ ਰੂਹਾਨੀ ਧਰਮ ਨੂੰ ਧਾਰਨ ਕਰਦੇ ਆ। ਧਰਨੀ ਧਰ ਟੇਕ, ਧਰਨੀ ਧਰ ਦਾ ਅਰਥ ਹੈ ਧਰਤੀ ਦਾ ਸਹਾਰਾ ਪਰਮਾਤਮਾ, ਇਹ ਉਸਦੀ ਟੇਕ ਲੈਂਦੇ ਹਨ।
ਜਤ ਸਤ ਸੰਜਮ ਹਿਰਦੈ ਸਮਾਏ,
ਜਤ ਸਤ ਸੰਜਮ ਹਿਰਦੈ ਸਮਾਏ, ਉਸ ਦਿਨ ਅਰਥ ਕੀਤੇ ਸਨ। ਜਤ ਦਾ ਅਰਥ ਹੁੰਦਾ ਆਪਣੀਆਂ ਇੰਦਰੀਆਂ ਤੇ ਕਾਬੂ ਪਾਉਣਾ। ਅਗਲਾ ਸ਼ਬਦ ਹੈ ਸਤ, ਉਹ ਸਤ ਜਿਹੜਾ ਨਾਮ ਹੈ, ਤੇ ਸੰਜਮ ਦਾ ਸੰਬੰਧ ਵੀ ਤਕਰੀਬਨ ਜਤ ਦੇ ਨਾਲ ਨੇੜੇ ਹੈ, ਕੰਟਰੋਲ ਕਰਨਾ, ਸੈਲਫ ਕੰਟਰੋਲ। ਮਹਾਰਾਜ ਕਹਿੰਦੇ ਨੇ ਉਹ ਸਭ ਕੁਝ ਉਹਨਾਂ ਦੇ ਹਿਰਦੇ ਵਿੱਚ ਸਮਾ ਜਾਂਦਾ ਹੈ, ਕਿਹਨਾਂ ਦੇ, ਜਿਹੜੇ ਕਹਿਤੋ ਪੜ੍ਹਤੋ ਸੁਣਤੋ ਏਕ, ਇੱਕ ਨੂੰ ਕਹਿੰਦੇ ਨੇ, ਇੱਕ ਨੂੰ ਪੜ੍ਹਦੇ ਨੇ, ਇੱਕ ਨੂੰ ਸੁਣਦੇ ਨੇ, ਉਹਨਾਂ ਦੇ ਅੰਦਰ ਇਹ ਟਿਕ ਜਾਂਦਾ ਹੈ।
ਚੌਥੇ ਪਦ ਕੋ ਜੇ ਮਨ ਪਤਿਆਏ,
ਚੌਥੇ ਪਦ ਕੋ ਜੇ ਮਨ ਪਤਿਆਏ, ਉਹਨਾਂ ਦਾ ਅੰਦਰ ਜਿਹੜਾ ਚੌਥੇ ਪਦ ਤੇ ਤੁਰਿਆ ਅਵਸਥਾ ਦੇ ਵਿੱਚ ਟਿਕਿਆ ਰਹਿੰਦਾ, ਮਨ ਪਤੀ ਜਾਂਦਾ ਹੈ।
ਸੱਚੇ ਨਿਰਮਲ ਮੈਲ ਨਾ ਲਾਗਾ,
ਉਹ ਸੱਚੇ ਪਰਮਾਤਮਾ ਨਾਲ ਜੁੜੇ ਨੇ, ਮੈਲ ਤੋਂ ਰਹਿਤ ਨੇ, ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੈਲ ਨਹੀਂ ਲੱਗਦੀ।
ਗੁਰ ਕੈ ਸ਼ਬਦ ਪਰਮ ਪਉ ਭਾਗਾ,
ਗੁਰੂ ਦੇ ਸ਼ਬਦ ਦੀ ਬਰਕਤ ਨਾਲ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਦੇ ਭਰਮ ਉਹਨਾਂ ਦੇ ਭੈ ਸਾਰੇ ਚਲੇ ਜਾਂਦੇ ਹਨ।
ਸੂਰਤ ਮੂਰਤ ਆਦਿ ਅਨੂਪ,
ਅਖੀਰ ਤੇ ਧੰਨ ਗੁਰੂ ਨਾਨਕ ਸਾਹਿਬ ਬੇਨਤੀ ਕਰਦੇ ਆ, ਸੂਰਤ ਜਿਹਦਾ ਸਵਰੂਪ ਬੜਾ ਸੋਹਣਾ ਹੈ, ਮੂਰਤ ਦਾ ਅਰਥ ਵਜੂਦ, ਮਹਾਰਾਜ ਕਹਿੰਦੇ ਆ ਆਦਿ ਜਿਹੜਾ ਸਭ ਦਾ ਮੁੱਢ ਹੈ, ਅਨੂਪ ਜਿਹਦੀ ਉਪਮਾ ਕਿਸੇ ਦੇ ਨਾਲ ਕੀਤੀ ਨਹੀਂ ਜਾ ਸਕਦੀ, ਉਹਦੀ ਉਪਮਾ ਕੋਈ ਨਹੀਂ, ਜਿਹੜਾ ਸੋਹਣੇ ਰੂਪ ਵਾਲਾ ਹੈ, ਵਜੂਦ ਵਾਲਾ ਹੈ, ਸਭ ਦਾ ਆਦਿਕ ਹੈ ਤੇ ਅਨੁਪਮ, ਜਿਸ ਦੀ ਕੋਈ ਉਪਮਾ ਨਹੀਂ।
ਨਾਨਕ ਜਾਚੈ ਸਾਚ ਸਰੂਪ।
ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਇਸ ਸੱਚੇ ਸਵਰੂਪ ਪਾਰ ਬ੍ਰਹਮ ਪਰਮੇਸ਼ਵਰ ਦੀ ਜਾਚਨਾ ਕਰਨਾ ਵਾਂ, ਇਹਦੀ ਮੰਗ ਕਰਦਾ ਹਾਂ। ਇਸ ਸਾਰੀ ਅਸ਼ਟਪਦੀ ਵਿੱਚ ਗੁਰੂ ਸਾਹਿਬ ਨੇ ਦੋ ਹੀ ਗੱਲਾਂ ਸਾਨੂੰ ਸਮਝਾਈਆਂ ਨੇ, ਬੇਖੰਸ ਬਿਰਤੀ ਵਾਲੇ ਨਾਮ ਰਤਨ ਦਾ ਖਜ਼ਾਨਾ ਮਾਣਦੇ ਨੇ, ਬਗਲੇ ਬਿਰਤੀ ਵਾਲੇ ਔਗਣ ਇਕੱਠੇ ਕਰਕੇ ਚਲੇ ਜਾਂਦੇ ਆ। ਗੁਰੂ ਜੀ ਅੱਗੇ ਅਰਦਾਸ ਕਰੀਏ, ਆਪਣੀ ਮੈਂ ਗੱਲ ਕਰ ਰਿਹਾ, ਹੈ ਅਸੀਂ ਬਗਲ ਬਿਰਤੀ ਕਾਗ ਬਿਰਤੀ, ਪਰ ਸਤਿਗੁਰੂ ਤੇਰੇ ਕੋਲ ਇੰਨੀ ਤਾਕਤ ਹੈ, ਮਾਨ ਸਰੋਵਰ ਸਤਿਗੁਰੂ ਕਾਗੋ ਹੰਸ ਜਲੋਂ ਦੁੱਧ ਪੀਣਾ, ਤੂੰ ਸਮਰੱਥ ਹੈ, ਤੂੰ ਜਾਏ ਤਾਂ ਕਾਂ ਤੂੰ ਹੰਸ ਬਣਾ ਦੇ, ਜਿਹੜਾ ਗੰਦਗੀ 'ਚ ਚੁੰਝਾ ਮਾਰਦਾ ਉਹਨੂੰ ਤੂੰ ਦੁੱਧ ਚੁਣਨ ਦੀ ਜਾਚ ਦੱਸਦੇ, ਸਾਡੀ ਸੁਰਤ ਵਾਸ਼ਨਾ ਦੀ ਗੰਦਗੀ 'ਚ ਡੁੱਬੀ ਹੈ, ਜੇ ਤੂੰ ਕਿਰਪਾ ਕਰ ਗਏ ਤਾਂ ਕਾਂ ਬਿਰਤੀ ਨੂੰ ਹੰਸ ਬਿਰਤੀ ਬਣਾ ਦੇ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ, ਆਓ ਇਸ ਅੰਮ੍ਰਿਤ ਬਚਨ ਦੇ ਅੰਤਲੀਆਂ ਤੁਕਾਂ ਫਿਰ ਸਰਵਣ ਕਰੋ ਜੀ।
ਸਾਚੇ ਨਿਰਮਲ ਮੈਲ ਨਾ ਲਾਗਾ, ਗੁਰ ਕਾ ਸ਼ਬਦ ਪਰਮ ਪਾਉ ਭਾਗਾ, ਸੂਰਤ ਮੂਰਤ ਆਦਿ ਅਨੂਪ, ਨਾਨਕ ਜਾਚਾ ਸਾਚ ਸਰੂਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।